nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the CFO for the Martin Singh campaign.
Back to Ridhi Tak Gali Kujore, Tumma Payaja Chare Pase, Tusi Biao, 1850 Albion Road in Rexdale, 416213 1165.
Brampton di Avadi, 8 lakh to zyada hogi hai, par fir bhi sade kol ek hastal hai. Ontario Liberals ne is masya banai, the Conservative Sarkar thale hor kharab hogi. 3 saal pehla Doug Ford ne wada kita si ke nama hastal banaunge, par hastal kithe hai. Doug Ford to ek kam nahi hoya. But Merritt Stiles and Ontario NDP ek kam karke dikhaunge. Eh sehat sevaavan vich nivesh karange ate Brampton vich dooja hastal banaunge. Authorized by the CFO for the Ontario NDP.
Garnishment, power of sale notice, bank walon paise di mang, hune hi sanu call karo. Phir tuhanu koi nahi kar sakega tang. Karza maaf karao. 100% mansik shanti pao. Collection callan to chutkara. Bina vyaj nikkiyan nikkiyan kishtan. Call karo. Canada Consumer Credit Assistance 416-502-3100 Karze to pareshan, asi karange kam asan 416-502-3100
ਘਰ ਮਕਾਨ ਜਾਂ ਦੁਕਾਨ ਪ੍ਰਾਪਰਟੀ ਦੀ ਹਰ ਮੁਸ਼ਕਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਉਹ ਜੀ ਰੀਅਲ ਏਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਟ੍ਰੈਨਮੇਅਰ ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ TV ਬੜੇ ਸਸਤੇ ਭਾਅ ਵੇਚਣ ਦਾ ਦਾਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਹਫ਼ਤੇ, ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਸ, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ। ਤੇ ਅੱਜ ਨਾ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਖਾਸ ਇਨਸਾਨ ਜਿਹੜੇ 8 ਸਾਲ ਪਹਿਲਾਂ ਸਾਥੋਂ ਗੁਜ਼ਰ ਗਏ ਸੀ। ਉਹਨਾਂ ਦੀ ਯਾਦ ਬੜੀ ਆਈ, ਮੈਂ ਕਿਹਾ ਚਲੋ ਅੱਜ ਦਾ ਪ੍ਰੋਗਰਾਮ ਆਪਾਂ ਉਹਨਾਂ ਦੀਆਂ ਗੱਲਾਂ ਤੋਂ ਯਾਦ ਕਰੀਏ। ਸ਼ਾਇਦ 2017 ਦੀ ਗੱਲ ਆ ਜੀ, ਇਹ ਜੂਨ ਜਾਂ ਜੁਲਾਈ 2017 ਚ। ਇਕਬਾਲ ਸਿੰਘ ਰਾਮਵਾਲੀਆ ਜੀ, ਉਹ ਅਸਲ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਦਾ ਜਨਮ ਦਿਨ ਸੀ। ਇਨਸਾਨ ਤਾਂ ਤੁਰ ਜਾਂਦਾ ਜੀ ਦੁਨੀਆਂ ਦੇ ਵਿੱਚੋਂ, ਪਰ ਉਹਦੇ ਕਹੇ ਹੋਏ ਸ਼ਬਦ, ਉਹਦੀਆਂ ਕਹੀਆਂ ਹੋਈਆਂ ਗੱਲਾਂ, ਉਹਦੇ ਨਾਲ ਜਿਉਏ ਹੋਏ ਜ਼ਿੰਦਗੀ ਦੇ ਪਲ, ਇਹ ਯਾਦ ਰਹਿੰਦੇ ਨੇ। ਕਿਉਂਕਿ ਅਕਸਰ ਉਹ ਰੇਡੀਓ TV ਤੇ ਗੱਲਬਾਤ ਕਰਦੇ ਰਹਿੰਦੇ ਸੀ, ਤੇ ਇਸ ਕਰਕੇ ਤੁਹਾਡੇ ਵਿੱਚ ਬਹੁਤ ਸਾਰੇ ਸੱਜਣ ਉਹਨਾਂ ਨੂੰ ਜਾਣਦੇ ਨੇ। ਮੈਂ ਆਪਣੀ ਜ਼ਿੰਦਗੀ ਚ ਨਾ ਹੋਰ ਇਹੋ ਜਿਹਾ ਇਨਸਾਨ ਨਹੀਂ ਵੇਖਿਆ ਜਿਨ੍ਹਾਂ ਦੇ ਵਿੱਚ ਇੰਨੇ ਗੁਣ ਹੋਣ, ਜਾਂ ਜਿਨ੍ਹਾਂ ਚ ਇੰਨੀਆਂ ਤੁਸੀਂ ਕਹਿ ਲਿਓ ਵਿਸ਼ੇਸ਼ਤਾਈਆਂ ਹੋਣ। ਦੇਖੋ, ਉਹ ਲਿਖਦੇ ਬਹੁਤ ਸੋਹਣਾ ਸੀ, ਵਾਰਤਿਕ ਵੀ ਲਿਖਦੇ ਸੀ, ਕਵਿਤਾਵਾਂ ਵੀ ਲਿਖਦੇ ਸੀ, ਉਹ ਗਾਉਂਦੇ ਬਹੁਤ ਸੋਹਣਾ ਸੀ, ਉਹ ਜਿਹੜੀ ਚੀਜ਼ ਉਹਨਾਂ ਦੇ ਹੱਥ ਚ ਆ ਜੇ, ਤੁਸੀਂ ਕਹਿ ਲਓ ਜੀ ਉਹ ਹੱਥ ਦੇ ਨਾਲ, ਮੈਨੂੰ ਹੁਣ ਯਾਦ ਨਹੀਂ ਉਹ ਇੰਸਟਰੂਮੈਂਟਸ ਦੇ ਨਾਂ, ਸਰੰਗੀ ਹੁੰਦੀ ਆ ਕਿ ਛੋਟੀ ਜਿਹੀ ਢੋਲਕੀ ਜੀ ਚੱਕੀ ਹੁੰਦੀ ਆ ਜਿਹੜੀ, ਉਹ ਬੜੀ ਸੋਹਣੀ ਵਜਾਉਂਦੇ ਸੀ, ਉਹਨਾਂ ਦੀ ਆਵਾਜ਼ ਬੜੀ ਮਿੱਠੀ ਸੀ, ਗਾਉਂਦੇ ਤਾਂ ਇੰਨਾ ਸੋਹਣਾ ਸੀ, ਉਹ ਗੱਲ ਹੀ ਛੱਡ ਦਿਓ। ਅਜੇ ਯੂਟਿਊਬ ਤੇ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ, ਛੋਟਿਆਂ ਹੁੰਦਿਆਂ ਤੋਂ ਗਾਉਂਦੇ ਸੀ। ਅੱਛਾ, ਉਹ ਪੜ੍ਹਾਉਂਦੇ ਬਹੁਤ ਵਧੀਆ ਸੀ, ਉਹ ਪ੍ਰੋਫੈਸਰ ਸੀ, ਟੀਚਰ ਵੀ ਸੀ। ਅੱਛਾ, ਉਹ ਵੱਡੇ ਬੱਚਿਆਂ ਨੂੰ ਵੀ ਬਹੁਤ ਸੋਹਣਾ ਪੜ੍ਹਾਉਂਦੇ ਸੀ ਤੇ ਛੋਟੇ ਬੱਚਿਆਂ ਨੂੰ ਵੀ ਬਹੁਤ ਸੋਹਣਾ ਪੜ੍ਹਾ ਲੈਂਦੇ ਸੀ। ਇੱਥੇ ਆ ਕੇ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਜਾਰੀ ਰੱਖੀ। ਉਹਨਾਂ ਤੋਂ ਕੋਈ ਬੰਦਾ ਕਿਸੇ ਮਸਲੇ ਤੇ ਰਾਇ ਲੈਣ ਚ ਲੈ ਜਾਵੇ, ਇੰਨੀ ਬੈਲੈਂਸਡ ਅਪਰੋਚ ਸੀ ਜ਼ਿੰਦਗੀ ਪ੍ਰਤੀ ਉਹਨਾਂ ਦੀ। ਹਰ ਮਸਲੇ ਬਾਰੇ ਇੰਨੀ ਡੂੰਘਾਈ ਦੇ ਨਾਲ ਸੋਚਦੇ ਸੀ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਮੈਂ ਮਨ ਦੀ ਗੱਲ ਦੱਸ ਰਿਹਾ ਵੀ ਹੋ ਸਕਦਾ ਸਾਡੇ ਪਰਿਵਾਰ ਦੇ ਵਿੱਚੋਂ ਮੇਰਾ ਇੰਨਾ ਕਿਸੇ ਨਾਲ ਪ੍ਰੇਮ ਨਾ ਹੋਵੇ, ਇੰਨਾ ਮੈਂ ਕਿਸੇ ਦਾ ਨਾਂ ਸਤਿਕਾਰ ਕੀਤਾ ਹੋਵੇ ਜਿੰਨਾ ਮੈਂ ਇਕਬਾਲ ਰਾਮੂ ਵਾਲੀਆ ਜੀ ਦਾ ਸਤਿਕਾਰ ਕਰਦਾ ਤੇ ਜਿੰਨਾ ਮੈਨੂੰ ਉਹਨਾਂ ਨਾਲ ਪਿਆਰ ਸੀ। ਇਹ ਮੈਂ ਮਨੋਂ ਕਹਿ ਰਿਹਾ ਗੱਲ, ਇਹ ਬਹੁਤ ਔਖੀ ਹੁੰਦੀ ਹੈ ਗੱਲ ਕਹਿਣੀ। ਇਹ ਜਿਹੜਾ ਪਿਆਰ ਸਤਿਕਾਰ ਹੈ ਨਾ, ਬੰਦਾ ਅਰਨ ਕਰਦਾ ਇਹਨੂੰ, ਇਹ ਐਂ ਨਹੀਂ ਹੋ ਜਾਂਦਾ ਕਿਸੇ ਨਾਲ ਕਿਸੇ ਦਾ ਸਤਿਕਾਰ ਤੁਸੀਂ ਉਹੀ ਨਹੀਂ ਕਰਨ ਲੱਗ ਜਾਂਦੇ। ਜੇ ਤੁਸੀਂ ਕੋਈ ਗੱਲ ਕਹੀ ਅਗਲੇ ਨੇ ਮੱਥੇ ਤੇ ਤਿਉੜੀ ਪਾ ਲਈ, ਤੁਸੀਂ ਦੋ ਤਿਉੜੀਆਂ ਪਾ ਕੇ ਪਾਸੇ ਚਲੇ ਜਾਓ, ਤੁਸੀਂ ਕਹਿੰਦੇ ਮੈਂ ਕੀ ਲੈਣਾ ਤੋਂ, ਹੈ ਨਾ, ਇਹੀ ਕਹਿੰਦੇ ਹੋ ਨਾ। ਇਹ ਜੀ ਪਿਆਰ ਸਤਿਕਾਰ ਆ ਕਿਸੇ ਦਾ ਨਾ, ਰਿਸਪੈਕਟ ਵੀ ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ। ਉਹਨਾਂ ਦੇ ਮੈਂ ਕੀ ਤਾਰੀਫ ਕਰਾਂ ਜੀ, ਉਹਨਾਂ ਦੇ ਤੁਸੀਂ ਕੁਝ ਕੁ ਸ਼ਬਦਾਂ ਚ ਆਪਣੀ ਗੱਲ ਕਹੋ, ਉਹਨਾਂ ਕੋਲੇ ਇੰਨੀ ਐਕਸਪਰਟੀਜ਼ ਸੀ, ਉਹ ਤੁਹਾਡੇ ਗੱਲ ਤੁਹਾਡੇ ਮਨ ਦੇ ਵਿੱਚ ਕੀ ਪਿਆ ਉਹ ਤੁਹਾਡੇ ਥੋੜੇ ਸ਼ਬਦਾਂ ਦੇ ਰਾਹੀਂ ਨਾ ਉਹ ਬੁੱਝ ਲੈਂਦੇ ਸੀ, ਤੇ ਉਹ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਇਸ ਤਰੀਕੇ ਨਾਲ ਗੱਲ ਕਨਵੇ ਕਰਦੇ ਸੀ ਵੀ ਗੱਲ ਆ ਜਿਹੜੀ ਤੁਹਾਡੇ ਕੰਨਾਂ ਰਾਹੀਂ ਹੁੰਦੀ ਤੁਹਾਡੇ ਮਨ ਦੇ ਵਿੱਚ ਨਾ ਤੁਹਾਨੂੰ ਸੰਤੁਸ਼ਟੀ ਹੁੰਦੀ ਸੀ। ਹਾਂ, ਆਹ ਗੱਲ ਆ ਤਾਂ ਮੈਨੂੰ ਪਤਾ ਹੀ ਨਹੀਂ ਸੀ, ਇਸ ਤਰੀਕੇ ਨਾਲ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਇਹ ਹਰੇਕ ਬੰਦੇ ਨੂੰ ਮੁਹਾਰਤ ਨਹੀਂ ਹੁੰਦੀ। ਸਿਆਣੇ ਇਨਸਾਨ ਹੁੰਦੇ ਨੇ ਦੁਨੀਆਂ ਦੇ ਵਿੱਚ, ਪਰ ਬਹੁਤ ਔਖੇ ਲੱਭਦੇ ਨੇ ਸਾਨੂੰ। ਅਸੀਂ ਨਾ ਬੰਦੇ ਨੂੰ ਬੰਦੇ ਦੀ ਪਰਸਨੈਲਿਟੀ ਅਸੀਂ ਉਹਦੇ ਕੱਪੜਿਆਂ ਤੋਂ, ਉਹਦੇ ਦੇਖਣੀ ਪਰਖੀ ਨੂੰ ਅਸੀਂ ਉੱਪਰੋਂ ਹੀ ਮਾਪਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਦੇ ਵਿੱਚ ਹਿਊਮਨ ਇੰਟਰੈਕਸ਼ਨ ਹੈ ਨਾ ਜਿਹੜੀ, ਬੰਦੇ ਤੇ ਇਨਸਾਨ ਦਾ ਇਨਸਾਨ ਨਾਲ ਜਿਹੜਾ ਲਗਾਅ ਹੈ ਵੈਸੇ ਹੀ ਘੱਟ ਗਿਆ। ਕੋਈ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਸਾਰਾ ਹੀ ਕਿਸੇ ਦੇ ਕੋਲੇ ਬੈਠੋ ਤੁਸੀਂ, ਹਰੇਕ ਕੋਲੇ ਆਪਣੀਆਂ ਪ੍ਰੋਬਲਮ ਦੀ ਪੰਡ ਚੱਕੀ ਹੋਈ ਹੈ, ਉਹ ਖੇਡਣ ਲੱਗ ਜਾਂਦਾ, ਉਹ ਇੰਨਾ ਸਕੈਟਰ ਹੋ ਜਾਂਦਾ ਆਪਣੀਆਂ ਸਮੱਸਿਆਵਾਂ ਦੀ ਪੰਡ ਚੱਕੀ, ਉਹਨੂੰ ਲੱਗਦਾ ਵੀ ਬਈ ਮੇਰੀ ਪੰਡ ਨਾ ਦੁੱਖਾਂ ਦੀ ਸਭ ਤੋਂ ਵੱਡੀ ਹੈ। ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਬੰਦਾ। ਤੁਸੀਂ ਉਹਨੂੰ ਮਾੜਾ ਜਿਹਾ ਕੁਛ ਕਹਿਣ ਦੀ ਗੱਲ ਕਰੋ, ਅਗਲਾ ਕਹੋ ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣਾ, ਮੇਰੇ ਕੋਲ ਤੇਰੇ ਨਾਲ ਜ਼ਿਆਦਾ ਤਜਰਬਾ, ਮੈਨੂੰ ਕੈਨੇਡਾ ਆਇਆ ਨੂੰ 40 ਸਾਲ ਹੋ ਗਏ, ਤੂੰ ਤਾਂ ਅਜੇ ਕੱਲ ਆਇਆ, ਤੂੰ ਤਾਂ ਅਜੇ ਕੱਲ ਜੰਮਿਆ, ਹੈ ਨਾ। ਪਰ ਇਕਬਾਲ ਰਾਮੂ ਵਾਲੀਆ ਜੀ ਜਿਹਦੀ ਗੱਲ ਸੁਣ ਲੈਣੀ, ਉਹਨਾਂ ਨੇ 5-7 ਸ਼ਬਦਾਂ ਚ ਅੰਦਾਜ਼ਾ ਲਾ ਲੈਣਾ ਤੇ ਉਹਨਾਂ ਨੇ ਬਸ ਜੀ, ਉਹਨਾਂ ਕੋਲ ਸ਼ਬਦਾਂ ਦਾ ਭੰਡਾਰ, ਕਿਆ ਬਾਤ ਹੈ ਜੀ, ਆਏ ਹਾਏ। ਇਹੋ ਜਿਹੇ ਸ਼ਬਦਾਂ ਦਾ ਭੰਡਾਰ, ਵੋਕੈਬਲਰੀ ਬਾਰੇ ਨਾ ਥੋੜਾ ਮਤਲਬ ਥੋੜਾ ਗਿਆਨ ਹੁੰਦਾ ਸਾਨੂੰ, ਥੋੜੇ ਲੋਕ ਹੁੰਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਜਿਵੇਂ ਹੁਣ ਫੋਰ ਐਗਜ਼ਾਮਪਲ ਤੁਸੀਂ ਗਾਇਕ ਤਾਂ ਬਹੁਤ ਤੁਰੇ ਫਿਰਦੇ ਨੇ, ਪਰ ਜਦੋਂ ਤੁਸੀਂ ਸਤਿੰਦਰ ਸਰਤਾਜ ਦੀ ਸ਼ਬਦਾਂ ਦੇ ਉੱਤੇ ਉਹਨਾਂ ਦੀ ਮਹਾਰਤ ਦੇਖੋਗੇ ਤਾਂ ਤੁਹਾਨੂੰ ਆਪੇ ਹੀ ਤੁਹਾਡੇ ਮੂੰਹੋਂ ਨਿਕਲੂਗਾ ਨਾ, ਭਾਵੇਂ ਤੁਸੀਂ ਸਤਿੰਦਰ ਸਰਤਾਜ ਨੂੰ ਪਸੰਦ ਕਰਦੇ ਹੋ ਜਾਂ ਨਹੀਂ, ਪਰ ਤੁਹਾਡੇ ਮੂੰਹੋਂ ਇੱਕ ਵਾਰੀ ਜ਼ਰੂਰ ਨਿਕਲੂਗਾ, ਕਿਆ ਬਾਤ ਹੈ, ਇੰਨਾ ਗਿਆਨ ਸ਼ਬਦਾਂ ਬਾਰੇ। ਉਹ ਇੱਕ ਅਲੱਗ ਗੱਲ ਆ ਵੀ ਗੀਤਾਂ ਬਾਰੇ, ਚਲੋ ਆਪਾਂ ਉਹ ਡਿਟੇਲ ਚ ਨਹੀਂ ਜਾਂਦੇ। ਮੈਂ ਤਾਂ ਜਾਣੀ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਵੀ ਇਕਬਾਲ ਰਾਮੂ ਵਾਲੀਆ ਦੀ ਸ਼ਖਸੀਅਤ ਇਹੋ ਜਿਹੀ ਸੀ ਬਈ, ਉਹ ਜੀ ਕਵਿਤਾਵਾਂ ਉਹਨਾਂ ਦੀਆਂ ਪੜ੍ਹੋ, ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਇੰਨਾ ਡੂੰਘਾ। ਉਹਨਾਂ ਨੇ ਨਾਵਲ ਲਿਖੇ ਨੇ ਜੀ, ਇੰਗਲਿਸ਼ ਵੀ ਲਿਖੇ ਨੇ, ਪੰਜਾਬੀ ਦੇ ਵਿੱਚ ਵੀ ਲਿਖੇ ਨੇ। ਕਿਤੇ ਕਿਤੇ ਹੈਰਾਨੀ ਹੁੰਦੀ ਆ, ਲੋਕ ਤਾਂ ਕਹਿੰਦੇ ਆ ਨਾ, ਮੈਂ ਤਾਂ ਕਿਸਮਤ ਨੂੰ ਮੰਨਦਾ ਨਹੀਂ, ਪਰ ਲੋਕ ਕਹਿੰਦੇ ਜੀ ਕਿਸਮਤ ਵਾਲੇ ਆ। ਮੈਂ ਕਹਿੰਦਾ ਉਹ ਜੇ ਲੋਕਾਂ ਦੇ ਸ਼ਬਦਾਂ ਚ ਕਹਿਦਾ ਹੋ ਕਹਿਣਾ ਹੋਵੇ, ਅਸੀਂ ਕਿਸਮਤ ਵਾਲੇ ਆ ਜਿਨ੍ਹਾਂ ਨੂੰ 5-7 ਸਾਲ ਉਹਨਾਂ ਦਾ ਸਾਥ ਮਾਨਣ ਦਾ ਸਮਾਂ ਪ੍ਰਾਪਤ ਹੋਇਆ, ਬਹੁਤ ਨੇੜੇ ਰਹੇ ਆ ਜੀ। ਅੱਛਾ, ਫੇਰ ਜਿਹੜੀ ਹੋਰ ਵੱਡੀ ਗੱਲ ਆ, ਕਈ ਵਾਰ ਨਾ ਤੁਹਾਡੇ ਕਿਸੇ ਮਸਲੇ ਤੇ ਕਿਸੇ ਗੱਲ ਦੇ ਉੱਤੇ ਵਿਚਾਰ ਨਹੀਂ ਮਿਲਦੇ ਹੁੰਦੇ। ਕਈ ਸਾਡੇ ਦੋਸਤ ਮਿੱਤਰ ਇੰਨੇ ਗਰਮ ਹੋ ਜਾਂਦੇ ਆ ਨਾ, ਉਹ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਆ। ਹੁਣ ਕੀ ਕਰੀਏ, ਮਨ ਇਹੋ ਜਿਹਾ, ਤੁਹਾਡਾ ਵਿਚਾਰ ਜਦੋਂ ਬਣਨਾ ਹੈ ਥੋੜਾ, ਉਹ ਕੋਈ ਦੁਕਾਨ ਤੋਂ ਕੋਈ ਪਕੌੜੇ ਸਮੋਸੇ ਥੋੜਾ ਹੈਗੇ ਆ ਵੀ ਜਿਹੇ ਜੇ ਮਿਲ ਗਏ ਤੇ ਤੁਸੀਂ ਉਹ ਚੱਕ ਲਏ। ਇਹ ਵਿਚਾਰ ਆਏ ਪ੍ਰਕਿਰਿਆ ਦੇ ਵਿੱਚੋਂ ਬਣਦੇ ਨੇ, ਦਿਮਾਗ ਦੀ ਪ੍ਰਕਿਰਿਆ ਦੇ ਵਿੱਚੋਂ, ਸੋਚਣ ਪ੍ਰਕਿਰਿਆ ਚੋਂ। ਜੇ ਕੋਈ ਬੰਦਾ ਕਹੇ ਆਪਦੇ ਵਿਚਾਰ ਬਦਲ ਲਾ, ਐਂ ਕਿਵੇਂ ਬਦਲ ਲਈਏ, ਇਹ ਕੋਈ ਕੱਪੜਾ ਥੋੜਾ, ਇਹ ਕੋਟ ਥੋੜਾ ਹੈਗਾ, ਇਹ ਟਾਈ ਥੋੜਾ, ਇਹ ਸ਼ੂਜ਼ ਥੋੜਾ ਵੀ ਬਦਲ ਕੇ ਪਾ ਲਓਗੇ, ਐਂ ਕਿਵੇਂ ਬੰਦਾ ਵਿਚਾਰ ਬਦਲ ਲੂਗਾ। बंदे ने सोचा, सोचने प्रक्रिया चो निकलिया, ओदा दिमाग दा सबकॉन्शियस माइंड, ओ छोटे हुंदिया ओदा बैकग्राउंड की है, मां प्यो तो सिखिया, आले दुआले तो सिखिया, कल्चरल बैकग्राउंड आ, रिलीजियस बैकग्राउंड आ, है ना, अलग अलग बंदे ओदी जिंदगी चो आए ने, उन्हू अलग अलग टीचर ने पढ़ाया, छोटे हुंदिया छोटे स्कूल च पढ़िया, प्राइमरी स्कूल च, फिर वो एलीमेंट्री स्कूल च पढ़िया, फिर वो कॉलेज दे विच पढ़िया, है ना, फिर ओदा जिंदगी दा अपना तजर्बा। ਤੁਸੀਂ ਇੱਕ ਮਿੰਟ ਲਈ ਕਹਿ ਦੋ ਉਹ ਵਿਚਾਰ ਬਦਲ ਲਾ ਜੀ, ਅੱਜ ਕੱਲ ਤਾਂ ਦੂਜਾ ਰਿਵਾਜ ਨਾ, ਵਿਚਾਰ ਬਦਲਣ ਦਾ ਡਾਂਗ ਤਿਆਰ ਆ, ਰੱਖੋ ਡਾਂਗਾਂ ਆਪਦੀਆਂ ਤਿਆਰ, ਤੁਸੀਂ ਐਂ ਕਿਵੇਂ ਬੰਦੇ ਦੇ ਵਿਚਾਰ ਬਦਲ ਜਾਣਗੇ? ਜਿਹੜਾ ਬੰਦਾ ਵਿਚਾਰ ਬਦਲ ਕੇ ਧੱਕੇ ਨਾਲ ਬਦਲੇ ਹੋਏ ਵਿਚਾਰ ਲੈ ਕੇ ਨਾ ਜ਼ਿੰਦਗੀ ਜਿਉਂਦਾ, ਉਹਦੇ ਨਾਲ ਬੰਦਾ ਮਰਿਆ ਚੰਗਾ। 20-25 ਸਾਲ ਦੀ ਜ਼ਿੰਦਗੀ, 30 ਸਾਲ ਦੀ, 60 ਸਾਲ ਦੀ ਬੰਦੇ ਨੇ ਜ਼ਿੰਦਗੀ ਭੋਗ ਲਈ, ਜੇ ਤੁਸੀਂ ਉਹਨੂੰ ਕਹੋ ਆਪਦੇ ਵਿਚਾਰ ਬਦਲ, ਉਹ ਕਹੋ ਮੈਂ ਵਿਚਾਰ ਬਦਲ ਕੇ ਇਹੋ ਜਿਹੀ ਜ਼ਿੰਦਗੀ ਮੈਂ ਤੁਹਾਡੀ, ਮੈਂ ਜੁੱਤੀ ਦੀ ਨੋਕ ਤੇ ਰੱਖਦਾ ਇਹੋ ਜਿਹੀ ਜ਼ਿੰਦਗੀ, ਮੈਂ ਕੀ ਲੈਣਾ ਵਿਚਾਰ ਬਦਲ ਕੇ? ਜ਼ਿੰਦਗੀ ਆ, 5 ਸਾਲ ਲੰਘ ਗਈ, ਠੀਕ ਆ, ਨਹੀਂ ਤਾਂ ਕੋਈ ਗੱਲ ਨਹੀਂ, ਫਿਰ ਕੀ ਆ, ਹੈਨਾ, ਐਂ ਨਹੀਂ ਵਿਚਾਰ ਬਦਲੇ ਜਾਂਦੇ ਹੁੰਦੇ। ਰਾਮੂ ਵਾਲੇ ਜੀ ਨਾਲ ਜਦੋਂ ਕੋਈ ਗੱਲ ਕਰਦਾ ਸੀ ਨਾ, ਭਾਵੇਂ ਉਹ ਵੱਖਰੇ ਵਿਚਾਰਾਂ ਦਾ ਹੋਵੇ, ਉਹ ਮੈਂ ਕਿਹਾ ਜੀ ਨਜ਼ਾਰਾ ਆ ਜਾਂਦਾ ਸੀ, ਉਹ ਅਲੱਗ ਅਲੱਗ ਐਸਪੈਕਟਸ ਤੋਂ, ਅਲੱਗ ਅਲੱਗ ਜਾਣੀ ਪੱਖਾਂ ਤੋਂ ਗੱਲ ਦੇ ਨਾ ਸਾਰੇ ਪੱਖ ਵਿਚਾਰ ਕੇ ਦੱਸਦੇ ਸੀ ਵੀ ਇਸ ਐਂਗਲ ਤੋਂ ਆਹ ਗੱਲ ਆ ਜਿਹੜੀ ਐਂ ਹੋ ਸਕਦੀ, ਆਹ ਐਂਗਲ ਤੋਂ ਐਂ ਹੋ ਸਕਦੀ ਹੈ, ਬੰਦੇ ਨੂੰ ਐਂ ਜਾਣੀ, ਜਿਹਨੂੰ ਮੈਨੂੰ ਹੁਣ ਸ਼ਬਦ ਨਹੀਂ ਆਉਂਦਾ ਇੰਗਲਿਸ਼, ਉਹਨੂੰ ਚੁਤਰਫਾ ਗਿਆਨ ਨਾ, ਚਾਰੇ ਐਂਗਲਾਂ ਤੋਂ, ਸਾਰੇ ਐਂਗਲਾਂ ਤੋਂ, ਸਾਰੇ ਪਾਸਿਓਂ ਉਹਨੂੰ ਗੱਲ ਦਾ ਗਿਆਨ ਹੋ ਜਾਂਦਾ ਸੀ, ਫਿਰ ਉਹ ਬੰਦਾ ਨਾ ਇਨਫੋਰਮਡ ਡਿਸੀਜਨ ਲੈਂਦਾ ਸੀ। ਇਹ ਬਹੁਤ ਔਖਾ ਹੁੰਦਾ, ਕਈ ਵਾਰੀ ਟੀਚਰ ਬਣ ਜਾਂਦੇ ਆਪਾਂ, ਡਿਗਰੀਆਂ ਬਹੁਤ, PhD ਦੀਆਂ ਡਿਗਰੀਆਂ ਸਿਰ ਤੇ ਚੱਕੀ ਫਿਰਦੇ ਆ, ਪਰ ਆਪਾਂ ਨੂੰ ਨਾ ਪੂਰੇ ਦਾ ਪੂਰਾ ਜਿਹੜਾ ਵਿਸ਼ਾ ਗੱਲਬਾਤ ਆ ਜਿਹੜੀ, ਉਹਨੂੰ ਥੋੜੇ ਸ਼ਬਦਾਂ ਦੇ ਵਿੱਚ ਤੇ ਉਹੋ ਜਿਹੇ ਸ਼ਬਦ ਜਿਹੜੇ ਈਜ਼ੀਲੀ ਸਮਝ ਲੱਗ ਜਾਣ, ਉਹ ਨਹੀਂ ਲੱਭਦੇ ਸਾਨੂੰ। ਮੈਂ ਬਾਰ ਬਾਰ ਕਹਿੰਦਾ, ਉਹ ਸ਼ਬਦ ਆ ਨਾ ਜਿਹੜੇ, ਉਹ ਸ਼ਬਦ, ਇਹ ਦੁਕਾਨਾਂ ਤਾਂ ਹੈ ਨੀ ਵੀ ਤੁਸੀਂ ਮਠਿਆਈ ਤਾਂ ਹੈ ਨੀ, ਬਰਫੀ ਜਲੇਬੀ ਤੁਸੀਂ ਉੱਥੋਂ ਦੁਕਾਨਾਂ ਤੋਂ ਖਰੀਦ ਲਿਆਓਗੇ, ਇਹ ਸ਼ਬਦ ਤੁਹਾਡੇ ਜ਼ਿਹਨ ਚ ਵਸੇ ਹੋਏ ਨੇ। ਸ਼ਬਦ ਗੁਰੂ ਐਵੇਂ ਨੀ, ਗੁਰੂ ਸਾਹਿਬ ਨੇ ਕਿਹਾ ਇਹ ਸ਼ਬਦ ਦੇ ਪਿੱਛੇ ਪੂਰੇ ਦਾ ਪੂਰਾ ਸੰਸਾਰ ਆ, ਇੱਕ ਸ਼ਬਦ ਦੇ ਪਿੱਛੇ ਪੂਰੀ ਹਿਸਟਰੀ ਆ, ਇੱਕ ਸ਼ਬਦ ਦੇ ਪਿੱਛੇ ਪੂਰਾ ਦਾ ਪੂਰਾ ਸੰਸਾਰ ਆ, ਸ਼ਬਦਾਂ ਦਾ ਭੰਡਾਰ। ਤੁਹਾਨੂੰ ਜਿੰਨੀ ਦੇਰ ਤੁਸੀਂ ਆਪਣਾ ਇਤਿਹਾਸ ਨੀ ਪੜ੍ਹਦੇ, ਚੰਗੀ ਸੰਗਤ ਚ ਨੀ ਬੈਠਦੇ, ਤੁਸੀਂ ਧਾਰਮਿਕ ਪੁਸਤਕਾਂ ਨਹੀਂ ਪੜ੍ਹਦੇ, ਤੁਸੀਂ ਵਿਗਿਆਨ ਦੀਆਂ ਪੁਸਤਕਾਂ ਨਹੀਂ ਪੜ੍ਹਦੇ, ਤੁਸੀਂ ਨਾਵਲ ਨਹੀਂ ਪੜ੍ਹਦੇ, ਵਾਰਤਿਕ ਨਹੀਂ ਪੜ੍ਹਦੇ, ਪੋਇਟਰੀ ਨਹੀਂ ਪੜ੍ਹਦੇ, ਸ਼ਬਦਾਂ ਦਾ ਗਿਆਨ ਹੋ ਨਹੀਂ ਸਕਦਾ। ਫਿਰ ਉਹ ਸ਼ਬਦ ਦਾ ਗਿਆਨ ਵੀ ਹੋਜੂ ਜੇ ਸ਼ਬਦ ਤੁਹਾਨੂੰ ਫਿੱਟ ਨਹੀਂ ਕਰਨਾ ਆਉਂਦਾ, ਹੈ ਨਾ। ਇਹ ਤਾਂ ਹੁਣ ਜਿਹੜੇ ਸਾਹਿਤਕਾਰ ਨੇ, ਕਵੀ ਨੇ, ਲੇਖਕ ਨੇ, ਲਿਖਣ ਵਾਲੇ ਨੇ, ਇਹਨਾਂ ਦੇ ਤਾਂ ਸ਼ਬਦ ਅੱਗੇ ਪਿੱਛੇ ਫਿਰਦੇ ਹੁੰਦੇ ਆ। ਮਤਲਬ ਮੈਂ ਰਾਮੂ ਵਾਲੇ ਜੀ ਦੱਸਦੇ ਹੁੰਦੇ ਸੀ ਵੀ ਸ਼ਬਦ ਆ ਨਾ ਜਿਹੜੇ, ਕਿਸੇ ਕਵੀ ਤੋਂ ਸੁਣ ਲਓ, ਸਾਡੇ ਇੱਥੇ ਬੜੇ ਸਿਆਣੇ ਕਵੀ ਨੇ, ਓਂਕਾਰ ਪ੍ਰੀਤ ਨੇ, ਕੁਲਵਿੰਦਰ ਖਹਿਰਾ ਨੇ, ਸਾਹਿਤਕਾਰ ਵਰਿਆਮ ਸਿੰਘ ਸੰਧਰ, ਹੋਰ ਵੀ ਬਹੁਤ ਨੇ, ਮਾਫੀ ਚਾਹੁੰਦਾ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ। ਉਹਨਾਂ ਨੂੰ ਪੁੱਛੋ, ਉਹ ਸ਼ਬਦ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਨੇ ਵੀ ਸਾਨੂੰ ਜੋੜੋ, ਸ਼ਬਦ ਕਹਿੰਦੇ ਨੇ ਵੀ ਸਾਨੂੰ ਲਾਓ ਕਿੱਥੇ ਲਾਉਣਾ, ਤੇ ਸਾਡੇ ਵਰਗੇ ਨੂੰ ਸ਼ਬਦ ਲੱਭਦੇ ਨੀ, ਬੋਲਣ ਲੱਗੇ ਕਈ ਵਾਰੀ ਟੰਗ ਆ ਨਾ ਸਾਡੀ ਜੀਭ ਸਲਿਪ ਕਰ ਜਾਂਦੀ ਵੀ ਕਿਹੜਾ ਸ਼ਬਦ ਭਾਲੀਏ, ਬਈ ਕਿੱਥੇ ਲਾਈਏ। ਇਕਬਾਲ ਡਾਮੂ ਵਾਲੀ ਜੀ ਨੂੰ ਇੰਨੀ ਐਕਸਪਰਟੀਜ਼ ਸੀ ਜੀ, ਮਤਲਬ ਕਈ ਵਾਰੀ ਨਾ ਤੁਸੀਂ ਇਹ ਕਹਿ ਲਓ ਜੀ, ਕੋਈ ਇਨਸਾਨ ਨਾ ਤੁਹਾਡੇ ਸਾਹਮਣੇ ਰੋਈ ਜਾਂਦਾ, ਉਹਨੂੰ ਕੋਈ ਦੁੱਖ ਆ, ਉਹਨੂੰ ਦੁੱਖ ਦੱਸਣਾ ਨਹੀਂ ਆਉਂਦਾ, ਹੈਨਾ। ਕਈ ਵਾਰੀ ਤੁਹਾਡੀ ਹਾਲਤ ਵੀ ਹੋ ਜਾਂਦੀ ਹੈ, ਮਨ ਤੇ ਬੜਾ ਬੋਝ ਹੁੰਦਾ, ਬੜਾ ਸਟ੍ਰੈਸ ਹੁੰਦਾ, ਅੱਜ ਕੱਲ੍ਹ ਦੇ ਨਾਲੇ ਲੋਕ ਸਟ੍ਰੈਸ ਦੇ ਮਾਰੇ ਪਏ ਨੇ, ਡਿਪਰੈਸ਼ਨ ਦੀਆਂ ਗੋਲੀਆਂ ਖਾਈ ਜਾਂਦੇ ਨੇ। ਅੱਛਾ, ਤੁਹਾਨੂੰ ਦੱਸਣਾ ਨਹੀਂ ਆਉਂਦਾ, ਅੱਛਾ ਕੋਈ ਸੁਣਨਾ ਵੀ ਨਹੀਂ ਚਾਹੁੰਦਾ, ਡਿਪਰੈਸ਼ਨ ਦੀ ਬਿਮਾਰੀ ਇਹੀ ਹੁੰਦੀ ਹੈ ਨਾ, ਬੰਦਾ ਦੱਸਣਾ ਚਾਹੁੰਦਾ, ਉਹ ਸੁਣਦਾ ਨਹੀਂ ਕੋਈ ਉਹਦੀ ਗੱਲ। ਰਾਮੂ ਵਾਲੇ ਜਰਗੇ ਇਨਸਾਨ ਕੋਲੇ ਨਾ 2 ਮਿੰਟ ਬੈਠ ਜਾਓ, ਤੁਹਾਡਾ ਡਿਪਰੈਸ਼ਨ ਸਟ੍ਰੈਸ ਸਭ ਭੱਜ ਜਾਂਦਾ, ਹੈਨਾ। ਉਹਨਾਂ ਨੇ ਬੜੇ ਪ੍ਰੇਮ ਨਾਲ ਤੁਹਾਡੀ ਗੱਲ ਸੁਣਨੀ ਹੈ, ਗੱਲ ਸੁਣ ਕੇ ਉਹਨਾਂ ਨੇ ਨਾ, ਜਿਵੇਂ ਤੁਹਾਡਾ ਕੋਈ ਵੱਡਾ ਇਨਸਾਨ, ਤੁਹਾਡੀ ਮਾਂ, ਦਾਦੀ, ਚਾਚੀ ਤੁਹਾਡਾ ਸਿਰ ਪਲੋਸ ਦਿੰਦੀ ਹੈ ਨਾ, ਹੈਨਾ, ਕੋਈ ਤੁਹਾਨੂੰ ਜੱਫੀ ਪਾ ਕੇ ਘੁੱਟ ਲੈਂਦਾ, ਤੁਹਾਡਾ ਵੱਡਾ ਭਰਾ, ਤੁਹਾਡੀ ਭੈਣ, ਤੁਹਾਡੀ ਮਾਸੀ, ਚਾਚੀ, ਤਾਈ, ਤੁਹਾਨੂੰ ਇੱਕ ਠੰਮਾ ਜਿਹਾ ਮਿਲਦਾ ਨਾ, ਤੁਹਾਡੇ ਗੁੱਡ ਫੀਲ ਹਾਰਮੋਨ ਜਨਰੇਟ ਹੁੰਦੇ ਨੇ। ਰਾਮੂ ਵਾਲੀਆ ਦੇ ਸ਼ਬਦਾਂ ਦੇ ਵਿੱਚ ਹੀ ਇਹੋ ਜਿਹਾ ਕਮਾਲ ਸੀ, ਇਹੋ ਜਿਹਾ ਜਾਦੂ ਸੀ ਵੀ ਤੁਸੀਂ ਕੋਲੇ ਬੈਠੇ ਜੇ ਤੁਹਾਨੂੰ ਦੁੱਖ ਤਕਲੀਫ ਸਟ੍ਰੈਸ ਆ ਨਾ, ਤੁਸੀਂ 2 ਕੁ ਬਸ ਸ਼ਬਦਾਂ ਦੇ ਰਾਹੀਂ ਤੁਹਾਡੇ ਚਿਹਰੇ ਤੋਂ ਅੰਦਾਜ਼ਾ ਲਾ ਲੈਣਾ ਉਹਨਾਂ ਨੇ ਇਹੋ ਜਿਹੇ ਸ਼ਬਦ ਕਹਿਣੇ ਆ। ਉਹ ਮੈਂ ਕਹਿੰਦਾ ਜੀ, ਡਾਕਟਰ ਦੇ ਕੋਲੇ ਕੋਈ ਇਹੋ ਜਿਹੀ ਦਵਾਈ ਨਹੀਂ ਸਟ੍ਰੈਸ ਰਿਲੀਵਰ। ਇੱਕ ਥੋੜੇ ਇਨਸਾਨ ਹੁੰਦੇ ਨੇ ਦੋਸਤੋ, ਉਹਨਾਂ ਨੂੰ 7-8 ਸਾਲ ਹੋ ਗਏ ਗਿਆਨ ਨੂੰ, ਉਹ ਐਂ ਲੱਗਦਾ ਜਦੋਂ ਕੋਈ ਗੱਲ, ਕੋਈ ਪ੍ਰੋਬਲਮ, ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਉਹ ਝੱਟ ਸਾਹਮਣੇ ਆ ਕੇ ਜ਼ਿਹਨ ਦੇ ਵਿੱਚ ਖੜ ਜਾਂਦੇ ਨੇ, ਹੈਨਾ। ਹੋਰ ਵੀ ਇਨਸਾਨ ਨੇ ਬਹੁਤ, ਮੈਂ ਚਲੋ, ਇਹ ਤਾਂ ਰਾਮੂ ਵਾਲੇ ਜੀ ਦਾ ਜਨਮ ਦਿਨ ਸੀਗਾ, ਮੇਰੇ ਕੁਦਰਤੀ ਯਾਦ ਆ ਗਿਆ, ਤੇ ਹੋਰ ਵੀ ਬਹੁਤ ਸਾਰੇ ਇਨਸਾਨ ਤੁਹਾਡੀ ਜ਼ਿੰਦਗੀ ਚ ਹੁੰਦੇ ਨੇ, ਤੁਹਾਡੇ ਮਾਂ ਪਿਓ ਹੋ ਸਕਦੇ ਨੇ, ਤੁਹਾਡੇ ਦੋਸਤ ਹੋ ਸਕਦੇ ਨੇ, ਤੁਹਾਡੇ ਬਹੁਤ ਨੇੜੇ ਦੇ ਇਨਸਾਨ, ਕੋਈ ਔਰਤ ਹੋ ਸਕਦੀ ਆ, ਕੋਈ ਮਰਦ ਮੈਂਬਰ ਹੋ ਸਕਦਾ, ਇਹ ਕੋਈ ਕੋਈ ਤੁਹਾਡੇ ਇਹਦੇ ਚ ਪਾਬੰਦੀ ਨਹੀਂ ਹੈ। ਇਹਦੇ ਚ ਕੋਈ ਤੁਹਾਡਾ ਜੇ ਤੁਹਾਡੀ ਕੋਈ ਟੀਚਰ ਹੋ ਸਕਦੀ ਆ ਪੁਰਾਣੀ, ਕੋਈ ਟੀਚਰ ਮੇਲ ਮੈਂਬਰ ਹੋ ਸਕਦਾ, ਕੋਈ ਵੀ ਹੋ ਸਕਦਾ, ਤੁਹਾਡੀ ਪ੍ਰੇਮਿਕਾ ਹੋ ਸਕਦੀ, ਤੁਹਾਡਾ ਪ੍ਰੇਮੀ ਹੋ ਸਕਦਾ, ਕੋਈ ਬਜ਼ੁਰਗ ਇਨਸਾਨ ਹੋ ਸਕਦਾ, ਹੈਨਾ, ਜਿਹਦੇ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਨਾ ਹੋਵੇ, ਤੁਹਾਡੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੋਵੇ ਜਿਹਨੇ ਚੰਗੀਆਂ ਗੱਲਾਂ ਤੁਹਾਨੂੰ ਦੱਸੀਆਂ ਹੋਣ, ਹੈਨਾ, ਕੋਈ ਪਲੇਅਰ ਹੋ ਸਕਦਾ ਜਿਹਨੇ ਛੋਟਿਆਂ ਹੁੰਦਿਆਂ ਤੁਹਾਡੇ ਨਾਲ ਖੇਡਿਆ ਹੋਵੇ, ਇਹ ਜੇ ਬਹੁਤ ਇਨਸਾਨ ਤੁਹਾਡੀ ਜ਼ਿੰਦਗੀ ਚ ਹੁੰਦੇ ਨੇ। ਪਰ ਆਮ ਕਰਕੇ ਕੀ ਹੁੰਦਾ, ਅਸੀਂ ਇੰਨੇ ਵਿਅਸਤ ਹਾਂ ਆਪਣੀ ਜ਼ਿੰਦਗੀ ਚ, ਇੰਨੇ ਬਿਜ਼ੀ ਹਾਂ, ਸਾਨੂੰ ਤਾਂ ਆਪਣੀ ਜ਼ਿੰਦਗੀ ਬਾਰੇ ਨਹੀਂ ਪਤਾ ਲੱਗਦਾ, ਅਸੀਂ ਉਹ ਜੇ ਇਨਸਾਨਾਂ ਨੂੰ ਨਾ ਵਿਸਾਰ ਦਿੰਦੇ ਹਾਂ, ਭੁੱਲ ਜਾਂਦੇ ਹਾਂ, ਸਾਡੇ ਚੇਤਿਆਂ ਚ ਨਹੀਂ ਰਹਿੰਦਾ, ਉਹਨਾਂ ਦੀ ਕੀਤੀਆਂ ਗੱਲਾਂ ਵੀ ਉਹਨਾਂ ਦੇ ਨਾਲ ਹੀ ਤੁਰ ਜਾਂਦੀਆਂ। ਇਹ ਬਹੁਤ ਥੋੜੇ ਇਨਸਾਨ ਹੁੰਦੇ ਆ ਜਿਹੜੇ ਆਪਦੇ ਸ਼ਬਦਾਂ ਰਾਹੀਂ, ਜਿਨ੍ਹਾਂ ਦੇ ਨੇੜੇ ਤੁਸੀਂ ਰਹੇ ਹੋ, ਜਿਨ੍ਹਾਂ ਦੀ ਸੰਗਤ ਤੁਸੀਂ ਮਾਣੀ ਹੈ, ਇਸੇ ਕਰਕੇ ਆਪਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਵੀ ਚੰਗੀ ਸੰਗਤ, ਚੰਗੀ ਸੰਗਤ, ਚੰਗੀ ਸੰਗਤ, ਸੰਗਤ ਦਾ ਅਸਰ ਪੈਂਦਾ। ਚੰਗੀ ਸੰਗਤ ਚ ਗੁਜ਼ਾਰੇ ਹੋਏ ਪਲ, ਚੰਗੇ ਇਨਸਾਨ ਨਾਲ ਗੁਜ਼ਾਰੇ ਹੋਏ ਪਲ, ਨਾ ਉਹ ਇਨਸਾਨ ਤੁਰ ਵੀ ਜਾਵੇ ਦੁਨੀਆਂ ਤੋਂ, ਉਹ ਤੁਹਾਨੂੰ ਨਾ ਗਾਈਡ ਕਰਦੇ ਰਹਿੰਦੇ ਨੇ। ਇਕਬਾਲ ਡਾਮੂੜ ਹੈ ਜੀ, ਇਹੋ ਜਿਹੇ ਇਨਸਾਨਾਂ ਦੇ ਵਿੱਚੋਂ ਸੀ, ਤੇ ਜਿਹੜੀ ਗੱਲ ਜੀ ਉਹ ਕਹਿ ਦਿੰਦੇ ਸੀ ਉਹ ਕਰਨੀ ਦੇ ਪੱਕੇ ਸੀ। ਹੁਣ ਆਹ ਗੱਲ ਲੱਗੂ ਭੈੜੀ, ਜਿੱਦਾਂ ਉਹ ਕਹਿੰਦੇ ਜੀ ਮੇਰਾ ਆਹ ਜਿਹੜੇ ਆਲਰੇਡੀ ਜਿਹੜੇ ਮੌਜੂਦਾ ਧਰਮ ਚੱਲ ਰਹੇ ਨੇ ਨਾ, ਆਰਗੇਨਾਈਜ਼ਡ ਰਿਲੀਜਨ ਚੱਲ ਰਿਹਾ, ਮੇਰਾ ਕੋਈ ਵਿਸ਼ਵਾਸ ਨਹੀਂ, ਇਸ ਕਰਕੇ ਕਿਸੇ ਰੱਬ ਜੀ ਨੂੰ ਬੇਨਤੀ ਨਾ ਕਰਿਓ ਵੀ ਮੇਰੀ ਜਿਹੜੀ ਆਤਮਾ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਕੋਈ ਧਾਰਮਿਕ ਰਸਮ ਨਹੀਂ ਕਰਨੀਗੀ। ਮੈਂ ਕਹਿੰਦੇ ਇਨਸਾਨੀਅਤ ਦਾ ਪੁਜਾਰੀ ਹਾਂ, ਮੈਂ ਸਤਿਕਾਰ ਕਰਦਾ ਧਰਮਾਂ ਦਾ, ਸਾਡਾ ਵਿਰਸਾ ਨਹੀਂ, ਆਪਾਂ ਗੱਲ ਕਰਾਂਗੇ ਅੱਗੇ ਵੀ, ਪਰ ਮੇਰਾ ਪਰਸਨਲ ਮੈਟਰ ਆ ਜੀ, ਮੈਂ ਨਾਨ ਰਿਲੀਜੀਅਸ ਹਾਂ, ਤੇ ਉਹਨਾਂ ਦੇ ਪਰਿਵਾਰ ਨੇ ਵੀ ਪੂਰਾ ਜੀ ਇਸ ਗੱਲ ਦੀ ਰਿਸਪੈਕਟ ਕੀਤੀ। ਇੰਨਾ ਇਕੱਠ ਸੀ ਆ ਬ੍ਰੈਂਪਟਨ ਕ੍ਰੀਮੇਟੋਰੀਅਮ ਸੈਂਟਰ ਦੇ ਵਿੱਚ ਉਹਨਾਂ ਦਾ ਹੋਇਆ ਸੀਗਾ ਆਖਰੀ, ਮਤਲਬ ਜਿਹੜੀ ਉਹ ਵਿਊਇੰਗ ਹੁੰਦੀ ਆ, ਲੋਕਾਂ ਨੇ ਉਹਨਾਂ ਦੀ ਦੇਹ ਦੇ ਦਰਸ਼ਨ ਕੀਤੇ ਸੀ। ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ, ਬੜੀ ਦਲੇਰੀ ਨਾਲ ਉਹਨਾਂ ਨੇ ਕੈਂਸਰ ਦਾ ਮੁਕਾਬਲਾ ਕੀਤਾ, 7-8 ਸਾਲ ਠੀਕ ਵੀ ਰਹੇ, ਤੇ ਬਿਨਾਂ ਕਿਸੇ ਧਾਰਮਿਕ ਰਸਮ ਤੋਂ ਉਹਨਾਂ ਦੀਆਂ ਜਿਹੜੀ ਦੇਹ ਸੀ ਉਹਨੂੰ ਵਿਦਾਇਗੀ ਦਿੱਤੀ ਗਈ ਜੀ। ਬਹੁਤ ਥੋੜੇ ਇਨਸਾਨ, ਮੇਰਾ ਖਿਆਲ ਮੈਂ ਇੱਥੇ 20 ਸਾਲਾਂ ਦੇ ਵਿੱਚ ਪਹਿਲਾ ਇਨਸਾਨ ਦੇਖਿਆ ਜੀ ਜਿਹੜਾ ਨਾਨ ਰਿਲੀਜੀਅਸ, ਤੇ ਕੋਈ ਫਾਲਤੂ ਦੀ ਫੋਕੀ ਰਸਮ ਨਹੀਂ ਕੀਤੀ ਉਹਨਾਂ ਨੇ। ਨਹੀਂ ਤਾਂ ਇੱਥੇ ਪਤਾ ਕੀ ਹੁੰਦਾ, ਇੱਥੇ ਬੰਦੇ ਦੀ ਦੇਹ ਨੂੰ ਮਰੀ ਪਈ ਨੂੰ ਹੀ 10 ਵਾਰੀ ਅਰਦਾਸ ਕਰਕੇ, 10 ਵਾਰੀ ਪਾਠ ਪੂਜਾ ਕਰਕੇ, ਮੰਤਰ ਮੁੰਤਰ ਸੁਣਾ ਕੇ ਉਹਨੂੰ ਕਹਿ ਜਾਂਦੇ ਰੱਬਾ ਆਪਦੇ ਚਰਨਾਂ 'ਚ ਨਿਵਾਸ ਬਖਸ਼ੀ, ਉਹ ਕਹਿੰਦੇ ਜੀ ਸਭ ਫਾਲਤੂ ਆ, ਤੇ ਬਸ ਬੰਦਾ ਜਦੋਂ ਮਰ ਗਿਆ ਸੜ ਕੇ ਸਵਾਹ ਹੋ ਗਿਆ ਗਿਆ, ਪਰ ਆਪਦੇ ਸ਼ਬਦਾਂ ਰਾਹੀਂ ਉਹ ਸਾਡੇ ਵਿੱਚ ਰਹਿੰਦੇ ਨੇ ਜੀ। ਹਰੇਕ ਇਨਸਾਨ ਜਿਹਨੇ ਕੁਛ ਕੰਟਰੀਬਿਊਟ ਕੀਤਾ ਉਹ ਸ਼ਬਦਾਂ ਰਾਹੀਂ ਲੋਕ ਉਹਨੂੰ ਯਾਦ। ਅਸੀਂ ਵੀ ਹੁਣ ਆਪਣੇ ਜਿਹੜੇ ਸਾਡੇ ਮਤਲਬ ਸਾਡੇ ਵੱਡੇ ਵਡੇਰੇ ਸਾਥੋਂ ਗੁਜ਼ਰ ਜਾਂਦੇ ਨੇ, ਮਾਂ ਪਿਓ, ਉਹ ਸ਼ਬਦਾਂ ਰਾਹੀਂ ਅਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਸਾਨੂੰ ਯਾਦ ਆਉਂਦੇ ਨੇ, ਕਈ ਵਾਰੀ ਉਹ ਸਾਨੂੰ ਗਾਈਡ ਕਰ ਜਾਂਦੇ ਨੇ, ਕਈ ਵਾਰੀ ਸਾਨੂੰ ਨਾ ਉਹ ਸਿੱਖਿਆ ਦੇਣ ਦੇ ਲਈ, ਕਈ ਵਾਰੀ ਸਾਨੂੰ ਔਖੇ ਵੇਲੇ ਜਿਹੜੇ ਵੇਲੇ ਸਾਨੂੰ ਸਮਝ ਨਹੀਂ ਹੁੰਦੀ, ਜਾਂ ਅਸੀਂ ਕਈ ਵਾਰੀ ਕਿਸੇ ਪ੍ਰੋਬਲਮ ਨੂੰ ਗਲਤ ਤਰੀਕੇ ਦੇ ਨਾਲ ਹੱਥ ਪਾਉਂਦੇ ਹਾਂ, ਗ੍ਰੈਸਪ ਕਰਨ ਦਾ ਪ੍ਰੋਬਲਮ ਨੂੰ ਸਾਨੂੰ ਤਜਰਬਾ ਨਹੀਂ ਹੁੰਦਾ, ਵੱਡਿਆਂ ਨੂੰ ਤਜਰਬਾ ਹੁੰਦਾ, ਉਹ ਸਾਨੂੰ ਕਈ ਵਾਰੀ ਸਖਤੀ ਨਾਲ ਵਾਰਨਿੰਗ ਵੀ ਦਿੰਦੇ ਆ, ਕਈ ਵਾਰੀ ਝਿੜਕਦੇ ਵੀ ਆ, ਉਸ ਵੇਲੇ ਆਪਾਂ ਨੂੰ ਗੱਲ ਬੁਰੀ ਵੀ ਲੱਗਦੀ ਆ, ਪਰ ਜਦੋਂ ਸਾਡੇ ਤੇ ਵੇਲਾ ਆਉਂਦਾ ਸਾਨੂੰ ਫਿਰ ਯਾਦ ਆਉਂਦੇ ਨੇ ਵੀ ਇਸ ਵੇਲੇ ਸਾਨੂੰ ਆਹ ਕੁਛ ਕਿਹਾ ਸੀ ਉਹਨਾਂ ਨੇ, ਤੇ ਫਿਰ ਸਾਨੂੰ ਅੰਦਾਜ਼ਾ ਲੱਗਦਾ ਵੀ ਸਾਡੇ ਤੋਂ ਕਿੰਨੇ ਸਿਆਣੇ ਸੀ, ਹੈ ਨਾ, ਲੱਗਦਾ ਨਾ ਅੰਦਾਜ਼ਾ ਮਾਂ ਪਿਓ ਬਾਰੇ, ਖਾਸ ਕਰਕੇ ਜਿਹੜੇ ਨੇੜੇ ਰਹੇ ਹੋਣ ਬਹੁਤ। ਬਸ ਜੀ ਐਵੇਂ ਹੀ ਆ, ਇਹ ਕੁਦਰਤ ਅੱਗੇ ਸਿਰ ਸਾਨੂੰ ਝੁਕਾਉਣਾ ਪੈਂਦਾ, ਇਨਸਾਨ ਦੀ ਜ਼ਿੰਦਗੀ ਹੁੰਦੀ ਹੈ, ਇਨਸਾਨ ਥੋੜੀ ਭੋਗ ਕੇ ਜਾਵੇ, ਬਹੁਤੀ ਭੋਗ ਕੇ ਜਾਵੇ, ਪਰ ਜੇ ਉਹ ਆਪਣੇ ਨਿੱਜ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਨਾ ਸਮਾਜ ਲਈ ਕੁਛ ਕਰਕੇ ਜਾਵੇ ਤਾਂ ਉਹ ਯਾਦ ਆਉਂਦਾ ਰਹਿੰਦਾ, ਤੇ ਜੇ ਉਹ ਇਨਸਾਨ ਸਿਆਣਾ ਤੇ ਆਪਣੀ ਸਿਆਣਪ ਨੂੰ ਵੰਡਦਾ ਉਹ ਯਾਦ ਆਉਂਦਾ। ਵੈਸੇ ਯਾਦ ਤਾਂ ਉਹ ਵੀ ਆਉਂਦੇ ਨੇ ਜਿਹੜੇ ਕਮਲ ਕੁੱਟਦੇ ਨੇ ਤਾਂ ਆਪਣਾ ਕਮਲ ਵੰਡਦੇ ਨੇ, ਹਨਾ, ਉਹ ਵੀ ਯਾਦ ਆਉਂਦੇ ਨੇ, ਪਰ ਹੋਰ ਤਰੀਕੇ ਨਾਲ ਯਾਦ ਆਉਂਦੇ ਨੇ। ਹੁਣ ਦੇਖੋ ਤੁਹਾਡੇ ਕਮਰੇ ਦੇ ਵਿੱਚ ਇੱਕ ਤਾਂ ਕਿਸੇ ਦੀ ਫੋਟੋ ਲੱਗੀ ਹੋਈ ਹੈ, ਇੱਕ ਕਿਸੇ ਦੀ ਕੋਟੇਸ਼ਨ ਲਿਖੀ ਹੋਈ ਹੈ, ਤੁਹਾਨੂੰ ਉਹ ਵੀ ਬੰਦਾ ਯਾਦ ਆਊਗਾ ਜਿਹਨੇ ਕੋਟੇਸ਼ਨ ਲਿਖੀ ਹੈ। ਇੱਕ ਤੁਹਾਡੇ ਕਮਰੇ ਦੇ ਵਿੱਚ ਡਸਟਬਿਨ ਪਿਆ, ਹਨਾ, ਡਸਟਬਿਨ ਦੇ ਵਿੱਚ ਕਾਗਜ਼ ਪਾੜ ਕੇ ਸਿੱਟੇ ਹੋਏ ਆ ਵਿਅਰਥ, ਉਹ ਡਸਟਬਿਨ ਵੀ ਯਾਦ ਆਊਗਾ ਤੁਹਾਨੂੰ। ਇਹ ਜਿਹੜਾ ਹਿਸਟਰੀ ਹੈ ਨਾ, ਇਤਿਹਾਸ, ਇਹਦੇ ਵਿੱਚ ਵੀ ਨਾ, ਇਹਦੇ ਵਿੱਚ ਵੀ ਬਸ ਸੇਮ ਕਾਨਸੈਪਟ ਹੀ ਆ। ਇੱਕ ਉਹ ਆ ਜਿਨ੍ਹਾਂ ਦਾ ਨਾਂ ਜਿਹੜਾ ਉਹ ਚਮਕਦਾ ਸਿਤਾਰਿਆਂ ਵਾਂਗੂ, ਉਹਨਾਂ ਦੀਆਂ ਕੋਟੇਸ਼ਨ ਕੰਧਾਂ ਤੇ ਲਿਖੀਆਂ ਨੇ, ਉਹਨਾਂ ਨੂੰ ਉਹਨਾਂ ਦੀਆਂ ਪੁਸਤਕਾਂ ਨਾਲ ਹੀ ਯਾਦ ਕਰਦੇ ਆ। ਇੱਕ ਇਤਿਹਾਸ ਦਾ ਕੂੜੇਦਾਰ ਨਾ ਡਸਟਬਿਨ, ਹੈਨਾ, ਉਹ ਕੁਛ ਇਨਸਾਨ ਇਹੋ ਜਿਹੇ ਨੇ ਜਿਨ੍ਹਾਂ ਦਾ ਨਾਂ ਨਾਲ ਲਿਖ ਕੇ ਡਸਟਬਿਨ ਚ ਸਿੱਟਤਾ, ਉਹ ਪ੍ਰੋਬਲਮ ਇਹ ਆ ਡਸਟਬਿਨ ਰੀਸਾਈਕਲ ਨਹੀਂ ਹੁੰਦਾ, ਹਨਾ ਉਹ ਦਿਮਾਗ ਦੇ ਵਿੱਚ ਪਿਆ ਡਸਟਬਿਨ, ਉੱਥੇ ਫਿਰ ਨਾਂ ਲਿਖਿਆ ਹੋਇਆ ਹਿਟਲਰ ਹਨਾ ਲਿਖਿਆ ਹੋਇਆ ਨਾ, ਕਈ ਜਿਉਂਦਿਆਂ ਦਾ ਵੀ ਨਾਂ ਲਿਖਿਆ ਹੋਇਆ ਸਤਿਗੁਰੂ ਰਾਮ ਰਹੀਮ ਹਨਾ, ਵੱਡੇ ਵੱਡੇ ਕਾਤਲਾਂ ਦਾ ਨਾਂ ਲਿਖਿਆ ਹੋਇਆ, ਨਿਤੈਨੀ ਉਹਦਾ ਨਾਂ ਵੀ ਲਿਖਿਆ ਹੋਇਆ ਵੈਸੇ ਉਹਦੇ ਵਿੱਚ, ਉਹਦੇ ਵਿੱਚ ਜਿਹੜੇ ਵੱਡੇ ਵੱਡੇ ਟੈਰੋਰਿਸਟ ਹੋਏ ਆ ਜਿਨ੍ਹਾਂ ਨੇ ਮਾਨਵਤਾ ਦਾ ਕਤਲ ਕੀਤਾ ਉਹਦਾ ਨਾਂ ਵੀ ਲਿਖਿਆ ਹੋਇਆ, ਪਰ ਜਿਨ੍ਹਾਂ ਦੀਆਂ ਕੋਟੇਸ਼ਨ ਸਾਨੂੰ ਯਾਦ ਆਉਂਦੀਆਂ ਨੇ, ਜਿਨ੍ਹਾਂ ਨੇ ਕੁਛ ਚੰਗਾ ਕੀਤਾ, ਜਿਨ੍ਹਾਂ ਨੇ ਪ੍ਰੇਰਣਾ ਦਿੱਤੀ ਹੈ ਲੋਕਾਂ ਨੂੰ, ਉਹ ਵੀ ਸਾਨੂੰ ਯਾਦ ਆਉਂਦੇ ਨੇ। ਖੈਰ ਇਹ ਤਾਂ ਰਾਮੂ ਵਾਲੇ ਜੀ ਦਾ ਜਨਮ ਦਿਨ ਸੀ, ਤਾਂ ਕਰਕੇ ਮੈਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਸ਼ਬਦ ਤੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੀ। ਸਾਡੇ ਨਾਲ ਇੱਕ ਕਾਲਰ ਵੀ ਨੇ, ਆਪਾਂ ਉਹਨਾਂ ਦੀ ਗੱਲ ਆ ਜਿਹੜੀ ਸੁਣ ਲਈਏ ਪਹਿਲਾਂ, ਤੇ ਫਿਰ ਆਪਾਂ ਬਾਅਦ ਦੇ ਵਿੱਚ ਗੱਲਾਂ ਕਰਦੇ ਹਾਂ। ਹੋਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਇਕਬਾਲ ਜੀ ਬਾਰੇ।
ਤੁਸੀਂ ਮਿਲੇ ਉਹਨਾਂ ਨੂੰ, ਤੁਹਾਨੂੰ ਮੌਕਾ ਮਿਲਿਆ ਹੋ ਮਿਲਣ ਦਾ ਕਿਤੇ?
ਨਹੀਂ ਨਹੀਂ ਮਿਲਿਆ ਜੀ।
ਹਾਂ ਅੱਛਾ ਅੱਛਾ,
ਅਸੀਂ ਨਾਂ ਦਿਓ ਸ਼ਰਧਾਂਜਲੀ, ਸ਼ਰਧਾਂਜਲੀ ਚ ਕੀ ਪਿਆ ਜੇ ਗੁਣੋ ਤੇ ਦੇਖੀਏ ਤਾਂ ਮਰਨ ਵਾਲਾ ਜੀ ਪਿਆ।
ਹਾਂ ਕਿਆ ਬਾਤ ਹੈ, ਕਿਆ ਬਾਤ ਹੈ।
ਬਾਕੀ ਗੱਲ ਹੈ ਵੀ ਕਈ ਬੰਦਿਆਂ ਚ ਸ਼ਬਦਾਂ ਦੀ ਇੰਨੀ ਮੁਹਾਰਤ ਹੁੰਦੀ ਔਰ ਇੰਨੀ ਪਕੜ ਹੁੰਦੀ ਨਾ ਕਿ ਉਹ ਇੱਕੋ ਗੱਲ ਨੂੰ ਝੱਗਿਆਂ ਨੂੰ ਉਲਟਾ ਕੇ ਪਾ ਲੈਂਦੇ ਆ ਔਰ ਉਹਦੀ ਸਿਉਣ ਵੀ ਨੀ ਨਜ਼ਰ ਆਉਂਦੀ ਕਿਤੇ। ਤੇ ਸ਼ਬਦਾਂ ਦਾ ਭੰਡਾਰ ਹੁੰਦਾ ਉਹਨਾਂ ਕੋਲ। ਦੇਖੋ ਸ਼ਬਦਾਂ ਦਾ ਜਾਦੂ ਤਾਂ ਇੰਨਾ ਆ, ਬੰਦੇ ਦਾ ਦੂਜੇ ਦਾ ਮਨ ਹੀ ਬਦਲ ਸਕਦੇ ਆ ਅਸੀਂ,
ਬਿਲਕੁਲ
ਉਹਦੀ ਸੋਚ ਬਦਲ ਸਕਦੇ ਆ ਸ਼ਬਦਾਂ ਨਾਲ ਹੀ।
ਹਾਂਜੀ ਹਾਂਜੀ ਬਿਲਕੁਲ।
ਹੁਣ ਗੱਲ ਤਾਂ ਉਹੀ ਹੁੰਦੀ ਹੈ ਉਹਨੂੰ ਕਰਨ ਦੇ ਦੋ ਤਰੀਕੇ, ਹਾਂ ਪੱਖੀ ਵੀ ਨਾ ਪੱਖੀ। ਜਿਹੜੀ ਹਾਂ ਪੱਖੀ ਗੱਲ ਹੈ ਉਹ ਸੁਣਨੇ ਨੂੰ ਸਮਝਣੇ ਨੂੰ ਚੰਗੀ ਲੱਗਦੀ ਹੈ ਹਰੇਕ ਨੂੰ,
ਬਿਲਕੁਲ
ਨਾ ਪੱਖੀ ਨਾਲ ਬੰਦਾ ਦਾ ਟਾਰ ਸੱਟੈ ਜਾਂਦਾ।
ਹਾਂਜੀ
ਹੁਣ ਗੱਲ ਨੂੰ ਅਸੀਂ ਇੱਕੋ ਗੱਲ ਨੂੰ ਕਿੰਨੀ ਵਾਰ ਮਤਲਬ ਕਿੰਨੀ ਤਰ੍ਹਾਂ ਕਰ ਸਕਦੇ, ਕਿਸੇ ਸੱਤ ਅੱਠ ਤਰੀਕੇ ਨਾਲ ਕਰ ਸਕਦੇ ਹਾਂ, ਉਹਦਾ ਅਸਰ ਦੂਜੇ ਦੇ ਮਨ ਦੇ ਉੱਤੇ ਵੱਖ ਵੱਖ ਤਰ੍ਹਾਂ ਪੈਂਦਾ।
ਹਾਂਜੀ
ਤੇ ਗੱਲ ਇਹ ਹੈ ਵੀ ਮੋਹਰੇ ਸਮਝਣ ਵਾਲਾ ਵੀ ਕੁਛ ਸਮਝ ਰੱਖਦਾ ਹੋਵੇ ਨਾ, ਜੇ ਉਹਨੂੰ ਕੋਈ ਸਮਝ ਨੀ ਹੈਗਾ ਫਿਰ ਸ਼ਬਦ ਜਿੱਦਾਂ ਦੇ ਮਰਜ਼ੀ ਪਾਈ ਚੱਲੋ, ਕਿਉਂਕਿ ਉਹਨੂੰ ਕੋਈ ਗਿਆਨ ਨੀ ਹੈਗਾ ਮੋਹਰੇ ਸਮਝਣ ਵਾਲੇ ਨੂੰ।
ਯਾ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਆਪਣੀ ਕਹੀ ਹੋਈ ਤੁਹਾਡੀ ਕਹੀ ਹੋਈ ਗੱਲ ਆ ਜਿਹੜੀ ਇਹ ਨਾ, ਕਈ ਵਾਰੀ ਐਂ ਵੀ ਹੁੰਦਾ ਕੋਈ ਬੰਦਾ ਇਗਨੋਰੈਂਟ ਹੁੰਦਾ ਪਰ ਉਹਦੇ ਚ ਨਾ ਪੋਟੈਂਸ਼ੀਅਲ ਇੰਨਾ ਹੁੰਦਾ ਉਹਨੂੰ, ਉਹਨੂੰ ਪੋਟੈਂਸ਼ੀਅਲ ਨੂੰ ਇਗਨਾਈਟ ਕਰਨ ਦਾ ਉਹਨੂੰ ਢੰਗ ਨੀ ਆਉਂਦਾ ਹੁੰਦਾ। ਜਿਹੜੇ ਇਨਸਾਨ ਜਿਵੇਂ ਰਾਮੂਵਾਲੀਆ ਜੀ ਨੇ ਇਹਨਾਂ ਵਰਗੇ ਇਨਸਾਨ ਕੀ ਕਰਦੇ ਨੇ, ਉਹ ਜਿੰਦਾ ਲੱਗਿਆ ਹੋਇਆ ਉਹਨਾਂ ਦੇ ਦਿਮਾਗ ਨੂੰ, ਇਹਨਾਂ ਕੋਲ ਇੱਕ ਰਿੱਖ ਚਾਬੀ ਹੁੰਦੀ ਆਪਦੇ ਸ਼ਬਦਾਂ ਰਾਹੀਂ, ਕਈ ਵਾਰੀ ਉਹ ਖੋਲ ਦਿੰਦੇ। ਕਈ ਵਾਰੀ ਉਹ ਇਨਸਾਨ ਜਿਹੜਾ ਇਗਨੋਰੈਂਟ ਹੁੰਦਾ ਜਿਹੜਾ ਆਪਾਂ ਨੂੰ ਲੱਗਦਾ ਉਹ ਜੀ ਇੰਨਾ ਕੇਪੇਬਲ ਹੋ ਜਾਂਦਾ, ਉਹ ਇੰਨਾ ਕੁ ਕੁਛ ਕਰ ਲੈਂਦਾ ਹਨਾ। ਬਸ ਇਹੀ ਗੱਲ ਆ ਜੀ, ਟੀਚਰ ਦਾ ਕੰਮ ਹੁੰਦਾ ਅਸਲ ਚ। ਭੁਪਿੰਦਰ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਟੀਚਰ ਕੀ ਕਰਦਾ, ਟੀਚਰ
ਅੰਦਰ ਸ਼ਕਤੀਆਂ ਦੇ ਖੂਹ ਨੇ ਜੇ ਆਪਾਂ ਫੀਣ ਕੇ ਦੇਖੀ ਕੋਈ ਤਾਹੀ ਆ, ਜੇ ਉਹ ਬੰਦੇ ਪਏ ਨੇ ਕੋਈ ਗਿੜਦੇ ਨਹੀਂ ਫਿਰ ਤਾਂ ਨਹੀਂ।
ਬਸ ਇਹ ਸਿਸਟਮ ਦੀ ਕਮਜ਼ੋਰੀ ਆ ਜੀ ਸਾਡੇ ਐਜੂਕੇਸ਼ਨ ਸਿਸਟਮ ਦੀ ਵੀ, ਜਿਹੜੇ ਸਾਡੇ ਟੀਚਰ ਆ ਉਹ ਪੋਟੈਂਸ਼ੀਅਲ ਜਿਹੜਾ ਪਿਆ ਨਾ ਬੱਚਿਆਂ ਚ ਉਹ ਇਗਨਾਈਟ ਨਹੀਂ ਕਰ ਸਕਦੇ ਹਨਾ, ਉਹਨਾਂ ਚ ਕਿਊਰੀਓਸਿਟੀ ਨਹੀਂ ਜਗਾ ਸਕਦੇ ਉਹ, ਤਾਂ ਕਿ ਉਹ ਆਲੇ ਦੁਆਲੇ ਨੂੰ ਬੁੱਝਣ, ਆਪਣੇ ਆਪ ਨੂੰ ਬੁੱਝਣ ਲੱਗਣ, ਉਹ ਆਲੇ ਦੁਆਲੇ ਕੁਛ ਕੰਟਰੀਬਿਊਟ ਕਰ ਸਕਣ ਹਨਾ, ਉਹ ਫਿਰ
ਸਮਾਜ ਦੇ ਵਿੱਚ ਦੇਖੋ ਜ਼ਿਆਦਾਤਰ ਕੀ ਗੱਲਾਂ ਕਰਦੇ ਨੇ ਉਹੀ ਗੱਲਾਂ ਅਸੀਂ ਸਾਰਾ ਸਾਲ ਕਰਦੇ ਰਹਿੰਦੇ ਹਾਂ ਇੱਕੋ ਤਰ੍ਹਾਂ ਦੀ, ਇੱਕੋ ਪੈਟਰਨ ਤੇ ਉਹ ਫਿਰ ਅਕਾਊ ਹੋ ਜਾਂਦੀਆਂ, ਚੰਗੀਆਂ ਨਹੀਂ ਲੱਗਦੀਆਂ।
ਹਾਂਜੀ ਹਾਂਜੀ ਹਾਂਜੀ,
ਗੱਲ ਬਦਲ ਕੇ ਕਰਨੀ ਚਾਹੀਦੀ ਭਾਵੇਂ ਉਹਦਾ ਮਤਲਬ ਉਹੀ ਹੋਵੇ।
ਬਿਲਕੁਲ ਬਿਲਕੁਲ, ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ, ਬਿਲਕੁਲ ਠੀਕ ਹੈ ਜੀ। ਇਹ ਸਾਡੀ ਜੀ ਸਮਝ ਦੀ ਸੀਮਤਾ ਹੀ ਆ ਬਈ, ਅਸੀਂ ਤੁਹਾਡੀ ਗੱਲ ਬਿਲਕੁਲ ਸਹੀ ਆ, ਸਾਡੇ ਘਰਾਂ ਚ ਉਹੀ ਗੱਲਾਂ ਹੁੰਦੀਆਂ, ਪੰਜ ਸੱਤ ਗੱਲਾਂ, ਪੰਜ ਸੱਤ ਸਬਜੈਕਟ ਹੁੰਦੇ ਨੇ। ਅੱਛਾ ਕਈ ਵਾਰੀ ਰੇਡੀਓ ਤੇ ਵੀ ਉਹੀ ਸਬਜੈਕਟ ਹੁੰਦੇ ਨੇ, ਪੰਜ ਸੱਤ ਗੱਲਾਂ, ਤੇ ਉਹ ਟੀਵੀ ਤੇ ਵੀ ਉਹੀ ਆ, ਟਰੰਪ ਦੇ ਟੈਰਿਫ ਆ ਜੀ, ਆ ਜੀ ਆਹ ਹੋ ਗਿਆ, ਸਾਡੇ ਚੋਣਾਂ ਹੋ ਰਹੀਆਂ ਜੀ, ਆਹ ਹੋ ਰਿਹਾ, ਬਸ ਜੀ ਆਹ ਗਾਣੇ ਲਾਤੇ ਜੀ, ਉਹ ਬਸ ਖੜੋਤਾ ਹੀ ਹੋਈ ਆ ਜੀ, ਸਾਡੇ ਸਮਾਜ ਦੇ ਵਿੱਚ ਹੀ ਖੜੋਤਾ, ਪਤਾ ਨੀ। ਅੱਛਾ ਵਿਗਿਆਨੀ ਵੀ ਕਹਿੰਦੇ ਨੇ, ਕਹਿੰਦੇ ਦੇਖੋ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਟੈਕਨੋਲੋਜੀ ਦਾ ਵਿਕਾਸ ਇੰਨਾ ਹੋ ਗਿਆ, ਕਹਿੰਦੇ ਸਾਡੇ ਦਿਮਾਗ ਦਾ ਨਾ 9-10% ਹਿੱਸਾ ਹੀ ਅਜੇ ਯੂਟੀਲਾਈਜ਼ ਹੋਇਆ, ਬਾਕੀ ਕਹਿੰਦੇ, ਮੈਂ ਤਾਂ ਹੁਣ ਹਾਸੇ ਚ ਕਹਿ ਰਿਹਾ, ਬਾਕੀ ਕਹਿੰਦੇ ਬੰਦਾ ਜਦੋਂ ਮਰਦਾ ਨਾ ਉਹ ਰੱਬ ਜੀ ਨੂੰ ਜਾ ਕੇ ਸਾਂਭ ਦਿੰਦਾ, ਰੱਬਾ ਸਾਨੂੰ ਤਾਂ ਇਹਦੀ ਲੋੜ ਹੀ ਨਹੀਂ ਪਈ, ਆਹ 10% ਯੂਜ਼ ਕੀਤਾ, ਬਾਕੀ 90% ਚੱਕ ਲਾ ਹੁਣ ਤੂੰ ਕਿਸੇ ਹੋਰ ਦੇ ਪਾ ਦੀ, ਹਨਾ ਇਸ ਤਰ੍ਹਾਂ ਹੀ ਹੁੰਦਾ ਨਾ, ਯੂਜ਼ ਨਹੀਂ ਹੁੰਦਾ। ਪ੍ਰੋਬਲਮ ਇਹ ਹੈ ਵੀ ਸਾਨੂੰ ਪ੍ਰੋਬਲਮ ਹੀ ਨਹੀਂ ਆਉਂਦੀਆਂ। ਅੱਛਾ ਇਹ ਵੀ ਪ੍ਰੋਬਲਮ ਆ, ਪਤਾ ਨਹੀਂ ਹੁਣ ਵਿਸ਼ਾ ਅੱਗੇ ਤੋਂ ਵਿਸ਼ੇ ਦੀ ਵਿਸ਼ਾ ਖੁੱਲੀ ਜਾਂਦਾ ਬਈ, ਮਾਂ ਪਿਓ ਨਾ ਬੱਚਿਆਂ ਨੂੰ ਪ੍ਰੋਬਲਮ ਚ ਪਾਉਣਾ ਨੀ ਚਾਹੁੰਦੇ, ਉਹ ਕਹਿੰਦੇ ਹੈ ਅਸੀਂ ਔਖੇ ਹੋ ਗਏ, ਖਾਸ ਕਰਕੇ ਆਪਾਂ ਜਿਹੜੀ ਇਮੀਗ੍ਰੈਂਟ ਕਲਾਸ ਆ ਨਾ, ਅਸੀਂ ਔਖੇ ਹੋ ਗਏ, ਬਹੁਤ ਔਖੇ ਹੋਏ ਹਾਂ ਅਸੀਂ, ਅਸੀਂ ਬੱਚਿਆਂ ਨੂੰ ਕੋਈ ਪ੍ਰੋਬਲਮ ਚ ਨੀ ਪੈਣ ਦੇਣਾ। ਇਹੀ ਇੱਥੋਂ ਬੱਚਿਆਂ ਦੇ ਵਿਨਾਸ਼ ਸ਼ੁਰੂ ਹੋ ਜਾਂਦਾ, ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਸਿਆਣੇ ਲੋਕ ਕਹਿੰਦੇ ਨੇ, ਕਹਿੰਦੇ ਵੀ ਜਿੰਨਾ ਪ੍ਰੋਬਲਮ ਚ ਬੱਚਾ ਵੱਧ ਪਊਗਾ ਉਨਾ ਉਹਨੂੰ ਜ਼ਿੰਦਗੀ ਜਿਉਣ ਦਾ ਵਾਲ ਆਊਗਾ, ਉਨਾ ਉਹ ਸਿਆਣਾ ਬਣੂਗਾ। ਉਹਨੂੰ ਖੋਜ ਕਰਨ ਦਿਓ ਉਹਨੂੰ। ਅੱਛਾ ਬਹੁਤੀਆਂ ਤਾਂ ਇੱਥੇ ਹੁਣ ਮਾਵਾਂ ਕਹਿੰਦੇ ਜੀ ਬੱਚੇ ਨੂੰ ਮਿੱਟੀ ਚ ਨਹੀਂ ਲਿਪੜ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਵਿਗਿਆਨੀ ਕਹਿੰਦੇ ਨੇ, ਡਾਕਟਰ ਕਹਿੰਦੇ ਨੇ, ਜਿੰਨੀ ਇੰਟਰੈਕਸ਼ਨ ਹੋਊ ਨਾ ਮਿੱਟੀ ਚ ਇਧਰ ਉਧਰ ਖੇਲ ਕੇ ਬੱਚੇ ਦੀ ਬੈਕਟੀਰੀਆ ਦੇ ਨਾਲ ਉਹਦੀ ਇਮਿਊਨਿਟੀ ਮਜ਼ਬੂਤ ਹੋਊ। ਇਵੇਂ ਜਿਵੇਂ ਨਵੀਆਂ ਨਵੀਆਂ ਗੱਲਾਂ ਨਵੇਂ ਨਵੀਆਂ ਪ੍ਰੋਬਲਮ ਚ ਪਾਵਾਂਗੇ, ਬੱਚਾ ਸਾਡਾ ਸਿਆਣਾ ਹੋਊ, ਕਿਉਂਕਿ ਉਹਦੇ ਦਿਮਾਗ ਚ ਨਾ ਅਲੱਗ ਅਲੱਗ ਪ੍ਰੋਬਲਮ ਨੂੰ ਸੋਲਵ ਕਰਨ ਦੇ ਜਿਹੜੇ ਢੰਗ ਤਰੀਕੇ ਆ, ਨਿਊਰੋਨ ਕਨੈਕਸ਼ਨ ਬਣਗੇ, ਨਵੇਂ ਕਨੈਕਸ਼ਨ ਬਣਗੇ, ਬੱਚਾ ਵੱਧ ਸਿਆਣਾ ਹੋਊਗਾ। ਇਵੇਂ ਹੀ ਸਮਾਜ ਆ ਸਾਡਾ, ਜੇ ਅਸੀਂ ਰੋਜ਼ ਨਵੀਂ ਗੱਲ ਕਰਾਂਗੇ, ਬੱਚਿਆਂ ਨੂੰ ਨਵੀਂ ਗੱਲ ਦੱਸਾਂਗੇ ਜੋ ਉਹੀ ਪੁਰਾਣੀਆਂ ਗੱਲਾਂ ਜਿਹੜੀਆਂ ਸੁਣਾਈ ਗਏ, ਕਿੱਥੇ ਸਿਆਣੇ ਹੋਣਾ? ਸਿਆਣੇ ਤਾਂ ਅਸੀਂ ਆਪ ਨਹੀਂ ਹੋਏ ਫਿਰ, ਹੈ ਨਾ। ਦਿਮਾਗ ਨੂੰ ਇੰਨੇ ਇਨਸਾਨ, ਆਪਾਂ ਤਾਂ ਚਲੋ ਅੱਜ ਕੁਦਰਤੀ ਵੈਸੇ ਗੱਲ ਕੀਤੀ ਆ, ਕਿਤਾਬਾਂ ਪੜ੍ਹੀਏ ਕਿਤੇ, ਆਪਾਂ ਜ਼ਿੰਦਗੀ ਦਾ ਰੁਟੀਨ ਆ ਨਾ ਜਿਹੜਾ, ਦੇਖੋ ਰੁਟੀਨ ਜਿਹੜਾ ਜ਼ਿੰਦਗੀ ਦਾ, ਹਰ ਰੋਜ਼ ਚਲੋ ਬਾਹਲੀ ਨਹੀਂ, 15-20 ਮਿੰਟ ਚੰਗੇ ਬੰਦਿਆਂ ਦੀ, ਇਨਸਾਨਾਂ ਦੀ ਸੰਗਤ ਕਰ ਲਈਏ, 15-20 ਮਿੰਟ ਪੜ੍ਹ ਲਈਏ, ਆ ਕੰਪਿਊਟਰ ਆ ਸਾਡੇ ਕੋਲ, ਫੋਨ ਆ, ਠੀਕ ਆ, ਆਪਣੀ ਐਂਟਰਟੇਨਮੈਂਟ ਵੀ ਕਰੋ, ਰੀਲਸ ਵੀ ਦੇਖੋ, ਸਾਰਾ ਕੁਛ ਕਰੋ, ਪਰ 15-20 ਮਿੰਟ ਇਹਦੇ ਚ ਹੀ ਬਹੁਤ ਕੁਛ ਹੈਗਾ। ਪੰਜਾਬੀ ਚ ਪੜ੍ਹ ਲਓ, ਹਿੰਦੀ ਚ ਪੜ੍ਹ ਲਓ, ਇੰਗਲਿਸ਼ ਪੜ੍ਹ ਲਓ, ਈਵਨ ਚਲੋ ਮੈਂ ਨਾਨ ਰਿਲੀਜੀਅਸ ਹਾਂ ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਵਿਗਿਆਨ ਨਹੀਂ ਪੜ੍ਹਨਾ, ਰਿਲੀਜੀਅਸ ਟੈਕਸਟ ਹੀ ਪੜ੍ਹ ਲਓ, ਗੁਰੂ ਗ੍ਰੰਥ ਦਰਪਣ .com ਉੱਥੇ ਜਾ ਕੇ ਤੁਸੀਂ ਵਿਹਲੇ ਬੈਠੇ ਹੋ ਸਪੋਜ਼ ਤੁਸੀਂ, ਤੇ ਤੁਸੀਂ ਆਪਣਾ ਆਪਣਾ ਵਿਰਸਾ, ਆਪਣਾ ਇਤਿਹਾਸ, ਕੋਈ ਨਾਵਲ ਪੜ੍ਹ ਲਓ, ਕੋਈ ਕਵਿਤਾ ਪੜ੍ਹ ਲਓ ਚੱਜ ਦੀ, ਹੈ ਨਾ। ਮਤਲਬ ਨਹੀਂ, ਆਪਾਂ ਕੋਸ਼ਿਸ਼ ਨਹੀਂ ਕਰਦੇ, ਜਦੋਂ ਕੋਸ਼ਿਸ਼ ਨਹੀਂ ਕਰਦੇ ਸਾਡੇ ਚ ਫਿਰ ਉਹ ਜਿਹੜੀ ਅੰਦਰ ਮਤਲਬ ਚੰਗਾ ਜਾਣਨ ਦੀ ਭਾਵਨਾ ਹੈ ਉਹ ਆਪੇ ਹੀ ਮਰੀ ਜਾਂਦੀ ਆ। ਉਹ ਭਾਵਨਾ ਕਹਿੰਦੀ ਅਸੀਂ ਤਾਂ ਸਾਡੇ ਜੇ ਬੰਦੇ ਤੋਂ ਕੀ ਲੈਣਾ ਜਦੋਂ ਸਾਨੂੰ ਤਾਂ ਸਿਖਾਉਂਦਾ ਨਹੀਂ, ਹੈ ਨਾ। ਅਸੀਂ ਸਿੱਖਣ ਦੀ ਭਾਵਨਾ ਸਾਡੇ ਚੋਂ ਨਾ ਇੱਕ ਉਮਰ ਤੋਂ ਬਾਅਦ ਤਾਂ ਖਤਮ ਹੋ ਜਾਂਦੀ ਹੈ। ਇੱਕ ਉਮਰ ਤੋਂ ਬਾਅਦ ਬੰਦਾ ਮਤਲਬ ਖਾਸ ਉਮਰ ਟੱਪ ਜਾਂਦਾ ਉਹਦਾ, ਪਤਾ ਨਹੀਂ ਵੈਸੇ ਹੀ ਚਲੋ ਆਪਣੇ ਆਪ ਨੂੰ ਉਹ ਬੁੜਾ ਸਮਝਣ ਲੱਗ ਜਾਂਦਾ, ਪਤਾ ਨਹੀਂ ਉਹ ਕਹਿੰਦਾ ਜੀ ਅੱਗੇ ਦੀ ਤਿਆਰੀ ਕਰ ਲਈਏ। ਅੱਛਾ ਬਹੁਤੇ ਤਾਂ ਸਾਡੇ ਚੋਂ ਕਹਿ ਦਿੰਦੇ ਆ ਬਸ ਜੀ ਹੁਣ ਜੀ ਪਾਠ ਪੂਜਾ ਕਰਨ ਦਾ ਮੌਕਾ ਆ ਗਿਆ, ਕਰ ਲਓ ਪਾਠ ਪੂਜਾ, ਮੈਨੂੰ ਕੋਈ ਇਤਰਾਜ਼ ਨਹੀਂ ਪਾਠ ਪੂਜਾ ਤੇ, ਤੁਹਾਡੀ ਜ਼ਿੰਦਗੀ ਹੈ। ਪਰ ਇੱਕ ਗੱਲ ਸਮਝਿਓ, ਕੰਮ ਹੀ ਪਾਠ ਪੂਜਾ ਹੈ, ਪਾਠ ਪੂਜਾ ਕੰਮ ਨਹੀਂ। ਤੇ ਕੰਮ ਸਭ ਤੋਂ ਵੱਡਾ ਇਹ ਹੈ ਵੀ ਆਪਣਾ ਸਰੀਰ ਆ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਨਾ, ਸਭ ਤੋਂ ਵੱਡਾ ਕੰਮ ਇਹ ਹੈ, ਸਭ ਤੋਂ ਪਵਿੱਤਰ ਕਾਰਜ ਇਹ ਹੈ ਵੀ ਇਹਨੂੰ ਠੀਕ ਰੱਖਣਾ। ਇਹਨੂੰ ਠੀਕ ਰੱਖਣ ਦੇ ਲਈ ਸਾਨੂੰ ਸਰੀਰ ਦੀ ਹਰਕਤ ਕਰਨੀ ਪੈਣੀ ਹੈ, ਭੱਜਣਾ ਦੌੜਨਾ ਪੈਣਾ, ਐਕਟਿਵ ਰਹਿਣਾ ਪੈਣਾ, ਸੋਸ਼ਲੀ ਵੀ ਐਕਟਿਵ ਰਹਿਣਾ ਪੈਣਾ, ਆਪਣੀ ਰੋਟੀ ਰੋਜ਼ੀ ਕਮਾਉਣ ਲਈ ਵੀ ਐਕਟਿਵ ਰਹਿਣਾ ਪੈਣਾ, ਪਰ ਸਰੀਰ ਦੇ ਵਿੱਚ ਇੱਕ ਮਨ ਵੀ ਆ, ਮਨ ਨੂੰ ਖੁਰਾਕ ਚਾਹੀਦੀ ਆ। ਹਰ ਰੋਜ਼ ਜਦੋਂ ਸਾਡੀ ਨਵੀਂ ਖੁਰਾਕ ਹੋਈ, ਨਵੇਂ ਵਿਚਾਰ ਹੋਏ ਤਾਂ ਕਿੰਨਾ ਸੋਹਣਾ ਲੱਗੂਗਾ। ਇਹ ਬਿਲਕੁਲ ਉਸੇ ਤਰ੍ਹਾਂ ਜੀ, ਹਰ ਰੋਜ਼ ਤੁਸੀਂ ਜੇ ਲੈਟਸ ਖਾਣਾ ਹੋਵੇ, ਜੇ ਹਰ ਰੋਜ਼ ਹੀ ਤੁਸੀਂ ਲੈਟਸ ਹੀ ਖਾਈ ਜਾਓ ਸੈਲਡ, ਤੇ ਉਹ ਚੰਗਾ ਨਹੀਂ ਨਾ ਲੱਗਦਾ। ਕਿਸ ਦਿਨ ਟਮਾਟਰ ਵੀ ਹੋਣ, ਕਿਸ ਦਿਨ ਬੀਟਰੂਟ ਹੋਵੇ, ਕਿਸ ਦਿਨ ਖੀਰੇ ਹੋਣ, ਹੈ ਨਾ, ਅਲੱਗ ਅਲੱਗ ਕਲਰਸ ਦਾ ਹੋਵੇ ਸੋਹਣਾ ਲੱਗਣਾ। ਇਵੇਂ ਅਲੱਗ ਅਲੱਗ ਵਿਚਾਰ, ਅਲੱਗ ਅਲੱਗ ਗੱਲਾਂ ਹੋਣ ਨਾ, ਫਿਰ ਜ਼ਿੰਦਗੀ ਸੋਹਣੀ ਬਣਦੀ ਹੈ, ਰੰਗ ਭਰ ਜਾਂਦੇ ਨੇ ਜ਼ਿੰਦਗੀ ਦੇ ਵਿੱਚ। ਸਾਡੇ ਕੋਲ ਨਾ ਐਡਾ ਤਕੜਾ ਵਿਰਸਾ ਇਨਸਾਨੀਅਤ ਕੋਲੇ, ਅਲੱਗ ਅਲੱਗ ਕਲਚਰ ਦੇ ਵਿਦਵਾਨ ਲੋਕ, ਉਹਨਾਂ ਦੀਆਂ ਇੰਨੀਆਂ ਇੰਨੀਆਂ ਵੱਡੀਆਂ ਕਿਤਾਬਾਂ ਗ੍ਰੰਥ ਲਿਖੇ ਪਏ ਨੇ ਸਾਡੇ ਕੋਲੇ। ਇੱਕ ਦੋ ਲਾਈਨਾਂ ਹੀ ਪੜ੍ਹ ਲਈਏ, ਇੱਕ ਪੇਜ ਹੀ ਪੜ੍ਹ ਲਈਏ। ਸਿਆਣੇ ਕਹਿੰਦੇ ਨੇ ਜਦੋਂ ਆਪਾਂ ਕਿਸੇ ਵਿਦਵਾਨ ਦੀ ਕੋਈ ਪੁਸਤਕ ਪੜ੍ਹਦੇ ਹਾਂ ਨਾ, ਕਿਸੇ ਦੀ ਕਵਿਤਾ ਪੜ੍ਹਦੇ ਹਾਂ, ਕਿਸੇ ਦਾ ਲੇਖ ਪੜ੍ਹਦੇ ਹਾਂ, ਆਪਾਂ ਐਕਚੁਅਲੀ ਉਹ ਵਿਦਵਾਨ ਨਾਲ ਨਾ ਇੰਟਰੈਕਟ ਕਰ ਰਹੇ ਹਾਂ। ਜਦੋਂ ਤੁਸੀਂ ਫਿਰ ਕੰਮ ਵੀ ਕਰਦੇ, ਈਵਨ ਜਦੋਂ ਤੁਸੀਂ ਡਰਾਈਵ ਕਰਦੇ ਹੋਵੋਗੇ ਨਾ, ਉਹ ਇਨਸਾਨ ਸਟੇਅਰਿੰਗ ਹੱਥ ਛੋੜਨਗੇ ਤੁਹਾਡੇ, ਉਹ ਤੁਹਾਡੇ ਦਿਮਾਗ ਦੇ ਵਿੱਚ ਆ ਕੇ ਬੈਠ ਜੂਗਾ ਇਨਸਾਨ। ਉਹਦੀ ਕਹੀ ਹੋਈ ਗੱਲ, ਜਦੋਂ ਉਹ ਜ਼ਿੰਦਗੀ ਦਾ ਉਹ ਚੈਪਟਰ ਸਾਡੇ ਸਾਹਮਣੇ ਹੋਣਾ, ਕਈ ਵਾਰੀ ਉਹਦੀ ਕਹੀ ਹੋਈ ਗੱਲ ਸਾਡੇ ਯਾਦ ਆ ਜਾਂਦੀ ਹੈ। ਇਵੇਂ ਨਾ ਜਿਹੜੇ ਸ਼ਬਦ ਸਾਡੇ ਸੰਸਾਰ ਚ ਪਏ ਨੇ, ਪਹਿਲਾਂ ਦੇ ਲਿਖੇ ਹੋਏ ਪਏ ਨੇ, ਬੋਲੇ ਹੋਏ ਪਏ ਨੇ, ਉਹ ਸਾਡੇ ਸਾਹਮਣੇ ਆਉਂਦੇ ਨੇ, ਉਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਆ। ਚੰਗੇ ਇਨਸਾਨਾਂ ਦੀ ਸੰਗਤ ਮਾਨਣੀ ਆ, ਤੇ ਜਿਹੜੇ ਜਿਉਂਦੇ ਜਾਗਦੇ ਨੇ ਉਹਨਾਂ ਦੀ ਵੀ ਮਾਣੋ, ਤੇ ਪਰ ਜਿਹੜੇ ਬੀਤ ਚੁੱਕੇ ਆ, ਜਿਹੜਾ ਸਾਡਾ ਜਿਹੜਾ ਭੂਤਕਾਲ ਆ, ਇਹਦੇ ਚ ਵੀ ਬੜੇ ਵਧੀਆ ਵਧੀਆ ਇਨਸਾਨ ਹੋਏ। ਚਲੋ ਰਾਮ ਵਾਲੇ ਜੀ ਸਾਡੇ ਦੋਸਤ ਸੀ, ਮਿੱਤਰ ਸੀ, ਤੇ ਬੜੇ ਵਧੀਆ ਇਨਸਾਨ ਸੀ ਜੀ, ਇੰਨੇ ਗੁਣ ਸੀਗੇ, ਮੈਂ ਦੁਬਾਰਾ ਮਤਲਬ ਨਹੀਂ ਦੁਹਰਾਉਣਾ ਚਾਹੁੰਦਾ, ਪਰ ਕਿਤੇ ਉਹਨਾਂ ਦੀ ਕਵਿਛਰੀ ਸੁਣ ਲਿਓ ਜੀ ਤੁਸੀਂ, ਕਿਤੇ ਉਹਨਾਂ ਦੀ ਲਿਖੀ ਹੋਈ ਕਵਿਤਾ ਜਿਹੜੀ ਪੜ੍ਹ ਲਓ। ਮੇਰੇ ਕੋਲ ਹੈਗੀਆਂ ਇੱਥੇ, ਪਰ ਮੈਂ ਆਇਆ ਵੀ ਹੁਣ ਅੱਧਾ ਘੰਟਾ ਹੋ ਗਿਆ, ਤੇ ਮੈਂ ਹੋਰ ਗੱਲਾਂ ਵੀ ਕਰਨੀਆਂ ਨੇ, ਵੈਸੇ ਤਾਂ ਉਹਨਾਂ ਦਾ ਜਨਮ ਦਿਨ ਸੀ ਜੀ ਇਹ ਦੋ ਕੁ ਦਿਨ ਪਹਿਲਾਂ, ਤੇ ਉਹਨਾਂ ਦੇ ਪਰਿਵਾਰ ਚ ਵੀ ਹੈਗੇ ਨੇ ਰਿਸ਼ਪਾਲ ਡਾਮੂ ਵਾਲਾ ਜੀ, ਗਾਉਂਦੇ ਉਹ ਵੀ ਬਹੁਤ ਸੋਹਣਾ ਨੇ ਇਨਸਾਨ, ਉਹ ਵੀ ਬਹੁਤ ਵਧੀਆ ਨੇ, ਇਹ ਜੀ ਗੱਲ ਨੀ, ਉਹ ਵੀ ਬੜੇ ਮਤਲਬ ਸੈਂਸਿਟਿਵ ਨੇ, ਬਹੁਤ ਸਿਆਣੀਆਂ ਗੱਲ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ, ਮਤਭੇਦਾਂ ਨੂੰ ਕਿਵੇਂ ਰਾਮੂ ਵਾਲੇ ਜੀ ਹੱਲ ਕਰਦੇ ਸੀ? ਕਈ ਵਾਰ ਨਾ ਸਾਡੀ ਗੱਲ ਤੇ ਕਈ ਗੱਲਾਂ ਤੇ ਸਾਡੇ ਮਤਭੇਦ ਹੋ ਜਾਂਦੇ ਸੀ, ਹਨਾ। ਮੈਂ ਕਹਿੰਦਾ ਰਾਮੂ ਵਾਲੇ ਜੀ ਮੇਰੇ ਨਾ ਮਨ ਨੂੰ ਆਹ ਗੱਲ ਜਚਦੀ ਨੀ। ਅੱਛਾ ਉਹਨਾਂ ਨੇ ਪਤਾ ਕੀ ਕਹਿਣਾ, ਕਹਿਣਾ ਚਰਨ ਜੀ ਤੂੰ ਨਾ ਥੋੜਾ ਜਿਹਾ ਜਿੱਦੀ ਆ, ਪਰ ਤੂੰ ਐਂ ਗੱਲ ਸੁਣ ਵੀ ਮੈਂ ਨਾ ਗੱਲ ਤੈਨੂੰ ਕਹਿਣੀ ਨੀ ਸੀ, ਮੈਂ ਬੜੇ ਮਾਣ ਦੇ ਨਾਲ ਗੱਲ ਕਹਿਣ ਲੱਗਿਆ ਤੇ ਤੂੰ ਸੋਚੀ ਇਸ ਗੱਲ ਤੇ। ਯਾਨੀ ਉਹਨਾਂ ਨੇ ਗੱਲ ਹੀ ਇਸ ਤਰੀਕੇ ਨਾਲ ਕਹਿਣੀ ਵੀ ਜਿਸ ਜੂ ਤੁਸੀਂ ਤੁਹਾਡੀ ਪਾਸੇ ਚਲੀ ਜਾਂਦੀ ਹੈ। ਇੱਕ ਵਾਰੀ ਨਾ ਉਹ ਪਹਿਲਾਂ ਤਾਂ ਜਦੋਂ ਲੋਕ ਸਭਾ ਇਲੈਕਸ਼ਨਾਂ ਸੀ 14 ਦੇ ਵਿੱਚ, ਤੇ ਅਸੀਂ ਵੀ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ, ਤੁਹਾਨੂੰ ਪਤਾ ਕਿ ਅਸੀਂ ਰੱਜ ਕੇ ਸਪੋਰਟ ਕੀਤੀ ਜੀ। ਤੇ ਉਦੋਂ ਬਾਅਦ ਕੁਛ ਸਾਡੇ ਦੋਸਤ ਮਿੱਤਰ ਪੁਰਾਣੇ, ਡਾਕਟਰ ਗਾਂਧੀ ਪੁਰਾਣੇ ਦੋਸਤ ਨੇ ਤੇ ਕੁਛ ਹੋਰ, ਸਾਨੂੰ ਲੱਗਿਆ ਵੀ ਕੇਜਰੀਵਾਲ ਜੀ ਡਿਕਟੇਟਰ ਵਾਂਗੂ ਬਿਹੇਵ ਕਰਦੇ ਨੇ, ਤੇ ਮੈਂ ਤਾਂ ਝੰਡਾ ਚੱਕ ਲਿਆ ਜੀ ਇੱਥੇ, ਤੁਹਾਨੂੰ ਵੀ ਪਤਾ। ਤੇ ਮੈਂ ਕਿਹਾ ਜੀ ਮੈਂ ਤਾਂ ਤਵਾ ਲਾਉਣਾ ਜੀ ਪੂਰਾ, ਜੋ ਸੱਚ ਮੈਨੂੰ ਲੱਗਦਾ ਨਾ, ਹੋ ਸਕਦਾ ਸੱਚ ਹੋਵੇ ਜਾਂ ਨਾ ਹੋਵੇ, ਪਰ ਮੈਨੂੰ ਜੋ ਲੱਗਦਾ ਮੈਂ ਤਾਂ ਇੱਥੇ ਬੋਲਣ ਚੱਲਣ ਦੀ ਆਜ਼ਾਦੀ ਆ, ਲਿਖਣ ਦੀ ਆਜ਼ਾਦੀ, ਮੈਂ ਤਾਂ ਬੋਲਣਾ। ਅੱਛਾ ਉਧਰੋਂ ਜੀ ਅਸੈਂਬਲੀ ਇਲੈਕਸ਼ਨ ਆ ਗਈਆਂ ਭਗਵੰਤ ਮਾਨ ਵਾਲੀਆਂ, ਅੱਛਾ ਉਹ ਫਿਰ ਸਾਡੇ ਕੋਲ ਖਬਰਾਂ ਖੁਬਰਾਂ ਆਈਆਂ ਵੀ ਪੈਸੇ ਲੈ ਕੇ ਵੋਟਾਂ ਦੇ ਇਹ ਟਿਕਟਾਂ ਦੇ ਰਹੇ ਨੇ। ਮੈਂ ਆਪਣਾ ਪ੍ਰਚਾਰ, ਤੁਹਾਨੂੰ ਪਤਾ ਤੁਸੀਂ ਪੁਰਾਣੇ ਲਿਸਨਰ ਹੋ, ਮੈਂ ਆਪਦਾ ਪ੍ਰਚਾਰ ਸ਼ੁਰੂ ਕਰਤਾ ਜੀ ਰੇਡੀਓ ਰੂਟੀ ਉੱਤੇ, ਹਾਲਾਂਕਿ ਮੇਰਾ ਬਹੁਤ ਵਿਰੋਧ ਕੀਤਾ ਜੀ। ਰਾਣਾ ਜੀ ਵੀ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਟੁੱਟੇ ਨੇ, ਹਨਾ। ਇੱਕ ਦਿਨ ਮੈਂ ਪ੍ਰੋਗਰਾਮ ਕਰਕੇ ਜਾਣਾ ਆਮ ਆਦਮੀ ਪਾਰਟੀ ਦੇ ਖਿਲਾਫ਼, ਰਾਣਾ ਜੀ ਨੇ ਹੱਕ ਦੇ ਵਿੱਚ ਕਰ, ਸਾਡੀ ਆਪਸ ਵਿੱਚ ਦੀ ਦੇਖੋ, ਆਪਸ ਵਿੱਚ ਹੀ ਸਾਡਾ ਰਾਣਾ ਜੀ ਦਾ ਤੇ ਮੇਰਾ ਬਹੁਤ ਪਿਆਰ ਸਤਿਕਾਰ ਆ, ਅਸੀਂ ਇੱਕ ਦੂਜੇ ਨੂੰ ਟੋਲਰੇਟ ਕਰ ਲੈਂਦੇ ਹਾਂ, ਹਨਾ, ਟੋਲਰੈਂਸ ਹੈਗੀ ਸਾਡੇ ਵਿੱਚ। ਰਾਮੂ ਵਾਲੇ ਜੀ ਕਹਿੰਦੇ ਚੱਲ ਹੁਣ ਮੈਂ ਬੜੇ ਮਾਣ ਨਾਲ ਕਹਿਣ ਲੱਗਿਆ, ਤੇ ਹੋਰ ਨਹੀਂ ਸੀ ਮੈਂ ਗੱਲ ਕਹਿਣੀ, ਤੇ ਤੂੰ ਐਂ ਕਰ ਆਪਣਾ 10 ਦਿਨ ਮੂੰਹ ਬੰਦ ਰੱਖੀ, ਜਿੰਨੀ ਦੇਰ ਚੋੜਾ ਨਹੀਂ ਹੁੰਦੀਆਂ 10 ਦਿਨ। ਮੈਂ ਕਿਹਾ ਚਲੋ ਮੇਰੇ ਨਾਂ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਕੈਨੇਡਾ ਚ ਥੋੜਾ ਕਿਸੇ ਨੇ ਵੋਟਾਂ। ਕਹਿੰਦੇ ਫਿਰ ਵੀ ਚੱਲ ਲਓ ਜੀ, ਆਪਾਂ ਫਿਰ ਚੋਣਾਂ ਤੋਂ 7-8 ਦਿਨ ਪਹਿਲਾਂ ਜਿਹੜਾ ਗੁੱਬ ਗੁਬਾੜ ਕੱਢਣਾ ਸੀ ਕੱਢ ਲਿਆ, ਤੇ 7-8 ਦਿਨ ਪਹਿਲਾਂ ਆਪਾਂ ਫਿਰ ਨਾ ਕੁਛ ਕਿਹਾ। ਤੇ ਰਾਮੂ ਵਾਲੀਆ ਜੀ ਬਾਅਦ ਦੇ ਵਿੱਚ ਉਹਨਾਂ ਨੂੰ ਕਲੀਅਰ ਹੀ ਹੋ ਗਿਆ ਵੀ ਹਾਂ। ਫਿਰ ਮੈਂ ਕਿਹਾ ਰਾਮੂ ਵਾਲੀ ਜੀ ਦੇਖੋ ਮੈਂ ਤੁਹਾਡੀ ਗੱਲ ਹੁਣ ਮੰਨ ਲਈ ਸੀ ਨਾ ਉਦੋਂ, ਤੇ ਕਹਿੰਦੇ ਹਾਂ, ਕਹਿੰਦੇ ਨਹੀਂ, ਕਹਿੰਦੇ ਠੀਕ ਹੈ। ਮੈਂ ਕਿਹਾ ਵੀ ਇਹ ਦੋਸਤਾਂ 'ਚ ਵੀ ਕਈ ਵਾਰੀ ਵਿਰੋਧ ਆ ਜਾਂਦਾ, ਪਰ ਉਹ ਫਿਰ ਇਹ ਆ ਵੀ ਇੱਕ ਦੂਜੇ 'ਤੇ ਮਾਣ ਹੁੰਦਾ, ਪਿਆਰ ਹੁੰਦਾ, ਸਤਿਕਾਰ ਹੁੰਦਾ, ਫਿਰ ਉਹ ਮਤਲਬ ਤਰੀਕੇ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਨਜਿੱਠੀ ਹੈ। ਤੇ ਕਹਿ ਤੁਸੀਂ ਉੱਥੇ ਹੀ ਸਕਦੇ ਜਿੱਥੇ ਤੁਹਾਡਾ, ਤੁਹਾਨੂੰ ਪਤਾ ਵੀ ਤੁਹਾਡਾ ਵਿਰੋਧੀ ਵੀ ਹੈ ਪਰ ਤੁਹਾਡਾ ਸਤਿਕਾਰ ਕਰਦਾ, ਹੈਨਾ। ਦੇਖੋ ਹੁਣ ਮੈਂ ਬਾਰ ਬਾਰ ਕਹਿੰਦਾ ਵੀ ਮੈਂ ਨਾਨ ਰਿਲੀਜੀਅਸ ਹਾਂ, ਸਟਿਲ ਮੇਰੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਰਿਲੀਜੀਅਸ ਨੇ, ਉਹ ਆਪੋ ਆਪਣੇ ਧਰਮ ਨੂੰ ਮੰਨਦੇ ਨੇ, ਪ੍ਰਚਾਰ ਕਰਦੇ ਨੇ, ਮੈਨੂੰ ਕੀ ਆ, ਕਰੀ ਜਾਣ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਮੈਂ ਕਰ ਰਿਹਾ ਆਪਣਾ, ਇਹ ਵਿਚਾਰਾਂ ਦੀ ਆਜ਼ਾਦੀ ਹੈ, ਹਨਾ। ਤੇ ਵਿਚਾਰਾਂ ਦੀ ਆਜ਼ਾਦੀ ਹੈ ਜਿਹੜੀ ਇੰਨੀ ਸੋਹਣੀ ਗੱਲ ਆ, ਤੁਸੀਂ ਗੱਲ ਹੀ ਛੱਡ ਦਿਓ ਜੀ। ਜਦੋਂ ਤੁਸੀਂ ਆਪਣੇ ਵਿਰੋਧੀ ਦਾ ਨਾ ਸਤਿਕਾਰ ਕਰਨਾ ਜਦੋਂ ਸਿੱਖ ਜਾਂਦੇ ਹੋ, ਤੁਸੀਂ ਸਾਰਾ ਕੁਝ ਸਿੱਖ ਜਾਂਦੇ ਹੋ। ਆਪਣਿਆਂ ਨਾਲੋਂ ਵੱਧ ਤੁਸੀਂ ਆਪਣੇ ਵਿਰੋਧੀ ਦਾ ਸਤਿਕਾਰ ਕਰੋ, ਤੁਹਾਨੂੰ ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਤਰੀਕਾ ਆਜੂਗਾ, ਤੁਹਾਨੂੰ ਖੁਸ਼ੀ ਮਿਲੂਗੀ। ਕਿਸੇ ਨੇ ਕਿਹਾ, ਕਿਸੇ ਫਿਲਾਸਫਰ ਨੇ ਕਿਹਾ, ਕਹਿੰਦਾ ਵੀ ਮੈਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ, ਪਰ ਜੇ ਕੋਈ ਇਹ ਕਹਿੰਦਾ ਕਿ ਮੈਂ ਤੁਹਾਨੂੰ ਮਾਰ ਦੂੰਗਾ, ਤੇ ਮੈਂ ਇਸ ਦੀ ਖਾਤਰ ਆਪਣੀ ਜਾਨ ਦੇਣ ਨੂੰ ਵੀ ਤਿਆਰ ਬੈਠਾ। ਇਹ ਹੁੰਦੀ ਹੈ ਵਿਚਾਰਾਂ ਦੀ ਆਜ਼ਾਦੀ, ਇਹ ਹੁੰਦਾ ਵਿਰੋਧ। ਵਿਰੋਧ ਹੋਣ ਦੇ ਬਾਵਜੂਦ ਵੀ ਤੁਸੀਂ ਦੂਜੇ ਦਾ ਸਤਿਕਾਰ ਕਰਦੇ ਹੋ। ਰਾਮੂ ਵਾਲੇ ਜੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਜੀ, ਬੜਾ ਕੁਝ ਸਿਖਾਇਆ, ਕਈ ਵਾਰ ਸਿੱਧੇ ਤਰ੍ਹਾਂ ਸਿਖਾਇਆ ਉਹਨਾਂ ਨੇ ਸਾਨੂੰ, ਕਈ ਵਾਰੀ ਅਸੀਂ ਉਹਨਾਂ ਕੋਲ ਪ੍ਰੋਬਲਮਸ ਲੈ ਕੇ ਗਏ ਹਾਂ। ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਊਂਗਾ, ਤੁਸੀਂ ਹੈਰਾਨ ਰਹਿ ਜਾਓਗੇ, ਹਨਾ। ਖੈਰ ਟਾਈਮ ਵੀ ਥੋੜਾ ਹੀ ਰਹਿੰਦਾ, ਤੇ ਵਹਿਮਾਂ ਭਰਮਾਂ ਦੇ ਖਿਲਾਫ਼ ਜਿਹੜੀ ਸਾਡੀ ਲੜਾਈ ਚੱਲਦੀ ਸੀ ਉਹਦੇ 'ਚ ਉਹਨਾਂ ਦੀ ਇੰਨੀ ਕੰਟਰੀਬਿਊਸ਼ਨ ਸੀ। ਸਾਡੇ ਤੇ ਕੇਸ ਵੀ ਹੋ ਗਏ ਸੀ ਜੀ, ਕਿਵੇਂ ਨਜਿੱਠੇ ਉਹ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਲਓ ਆਪਾਂ ਇਸ ਤਰ੍ਹਾਂ ਕਰਦੇ ਹਾਂ, ਸ਼ਾਇਦ ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲੈਣੇ। ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਬਰਾੜ ਜੀ, ਜਿਹੜੀਆਂ 4 ਗੱਲਾਂ ਤੁਸੀਂ ਐਂਡ ਤੇ ਕੀਤੀਆਂ, ਇਹੀ ਅਮੈਰੀਕਨ ਕਾਨਸਟੀਟਿਊਸ਼ਨ ਦੀ ਫਸਟ ਅਮੈਂਡਮੈਂਟ ਹੈ। ਉਹ ਜਿਹੜੇ ਜੈਂਟਲਮੈਨ ਜਿਨ੍ਹਾਂ ਨੇ ਅਮੈਰੀਕਾ ਬਣਾਇਆ ਸੀ, ਕਹਿੰਦੇ ਪਹਿਲਾਂ ਸਾਨੂੰ ਇਸ ਗੱਲ ਦੀ ਗਰੰਟੀ ਹੋਣੀ ਚਾਹੀਦੀ, ਜਿਹੜੀ ਮਰਜ਼ੀ ਅਸੀਂ ਗੱਲ ਕਹੀਏ, ਕਹਿ ਸਕਦੇ ਹਾਂ, ਤੇ ਦੂਜੇ ਦੀ ਰਿਸਪੈਕਟਫੁਲੀ ਗੱਲ
ਕਰੀਏ,
ਅਗਰੀ ਹੋਈਏ ਜਾਂ ਨਾ ਹੋਈਏ।
ਬਿਲਕੁਲ, ਬੜੇ ਸਟਰਗਲ ਤੋਂ ਬਾਅਦ ਜੀ ਅਮੈਰੀਕਾ ਦੇਸ਼ ਦਾ ਜਿਹੜਾ ਕਾਨਸਟੀਟਿਊਸ਼ਨ ਬਣਿਆ ਨਾ, ਇਹਨੇ ਤੁਸੀਂ ਕਹਿ ਲਓ ਮਨੁੱਖੀ ਆਜ਼ਾਦੀ ਆ ਜਿਹੜੀ ਕਾਨਸਟੀਟਿਊਸ਼ਨ ਦੇ ਵਿੱਚ ਪੂਰੀ ਦੀ ਪੂਰੀ ਐਂ ਸਮੋਈ ਪਈ ਆ। ਥੈਂਕ ਯੂ, ਤੁਸੀਂ ਇਹ ਨੋਟ ਕਰਾਈ ਆ, ਗੱਲ ਸਾਡੇ ਸਰੋਤਿਆਂ ਕੋਲ ਪਹੁੰਚੀ। ਹਾਂਜੀ,
ਬੰਦਾ ਕੋਈ ਨੈਚੁਰਲੀ ਗੱਲ ਕਰਦਾ ਆ, ਬੰਦੇ ਦੀ ਇੱਕ ਅੰਦਰਲੀ ਜਿਹੜੀ ਕਾਸ਼ਮਕਾਸ਼ ਹੁੰਦੀ ਆ, ਉਹਦੇ ਤੇ ਉਹਨਾਂ ਨੇ ਪਹਿਲਾਂ ਮੱਦੇਨਜ਼ਰ ਉਹਨੂੰ ਰੱਖ ਕੇ ਇਹ ਗੱਲਾਂ ਲਿਖੀਆਂ ਹੋਈਆਂ।
ਹਾਂਜੀ,
ਅੱਛਾ ਕਿਸ ਤਰ੍ਹਾਂ ਹੋਰ ਵਧੀਆ ਤਰੀਕੇ ਨਾਲ ਬਣਾਈ ਜਾਵੇ, ਇਸ ਚੀਜ਼ ਨੂੰ ਕਦੇ ਨਹੀਂ ਛੱਡਦਾ ਜੀ।
ਬਸ ਇਹ ਇਹ ਯਾਦ ਰੱਖਦਾ ਬਾਕੀ ਭੁੱਲ ਜਾਂਦਾ ਹੈ ਜੀ।
ਇਸ ਟੈਕਨੋਲੋਜੀ ਤੇ ਉਹਦਾ ਹਮੇਸ਼ਾ ਹੀ ਮਨ ਰਾਤ ਨੂੰ ਸੁੱਤੇ ਦੇ ਵੀ ਕਈ ਕੰਮ ਕਰਦਾ ਰਹਿੰਦਾ,
ਪਿਆਰਾ ਬੜਾ ਲੱਗਦਾ ਪੈਸਾ।
ਅਤੇ ਜਿਹੜੇ 5-7% ਬੰਦਿਆਂ ਨੂੰ ਮਾੜੀ ਜਾਂ ਚਾਨਣ ਹੋ ਜਾਂਦਾ ਵੀ ਜਿਹੜੀ ਮੈਂ ਕਮਾਈ ਪਹਿਲਾਂ ਕੀਤੀ ਉਹ ਵੀ ਤੇ ਜਿਹੜੀ ਮੈਂ ਗਾਹ ਕਰਨੀ ਇਹਦੀ ਇੰਜੋਇਮੈਂਟ ਕਿਸੇ ਹੋਰ ਨੇ ਕਰਨੀ ਆ, ਫਿਰ ਉਹ ਇਹ ਖੇਤਰ ਦੀ ਸੋਚਣੀ ਛੱਡ ਕੇ ਫਿਰ ਧਾਰਮਿਕ ਪਾਸੇ ਹੋ ਜਾਂਦਾ ਆਪ ਉਹਨੂੰ ਆਉਂਦੀ ਹੈ ਜਾ ਕੇ। ਬਾਕੀ ਮੇਰਾ ਤਾਂ ਰਾਜ ਇੱਕ ਬੜਾ ਪੁਰਾਣਾ ਗਾਣਾ ਹੁੰਦਾ ਸੀ ਮੁਕੇਸ਼ ਮਾਧਵੀ ਜੀ ਦਾ ਗਾਇਆ ਕਿ ਜਗ ਮੇਂ ਰਹਿ ਜਾਏਂਗੇ ਪਿਆਰੇ ਤੇਰੇ ਬੋਲ, ਇੱਕ ਦਿਨ ਵਿਕ ਜਾਏਗਾ ਮਾਟੀ ਤੇ ਮੋਲ, ਬੜਾ ਹੀ ਮੈਨੂੰ ਪਿਆਰਾ ਕਰਾਂ।
ਬਿਲਕੁਲ ਬਿਲਕੁਲ ਜੀ ਬਿਲਕੁਲ।
ਇਹਦੇ ਵਿੱਚ ਬਾਕੀ ਦੂਜੇ ਪਾਸੇ ਜਿਹੜੀ ਸਾਡੀ ਜਿਹੜੀ ਮਾਡਰਨ ਸੋਚਣੀ ਆ ਉਹਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਫਰੀਡਮ ਆਫ ਦਾ ਮਾਇੰਡ ਜਾਂ ਵਿਲ ਪਾਵਰ ਜਾਂ ਫਰੀ ਵਿਲ, ਉਹਦੇ ਵਿੱਚ ਜਿਵੇਂ ਇੱਕ ਮਕੈਨੀਕਲ ਇੰਜਨ ਹੁੰਦਾ ਨਾ, ਕਈ ਵਾਰੀ ਉਹਦੇ ਵਿੱਚ ਗਵਰਨਰ ਲੱਗਾ ਹੁੰਦਾ ਉਹਨੂੰ ਕੰਟਰੋਲ ਕਰਨ ਵਾਸਤੇ, ਕਈ ਵਾਰੀ ਅਸੀਂ ਆਪ ਹੀ ਗਵਰਨਰ ਤੋੜ ਕੇ ਫਰੇ ਮਾਰਦੇ ਹਾਂ, ਇਹਦੇ ਨਾਲ ਬਾਅਦ ਚ ਗੱਲ ਕਰਾਂਗੇ ਸਰ।
ਹਾਂਜੀ,
ਜੋ ਹੁੰਦਾ ਉਹ ਕਹਿਣ ਵਾਲੀ ਗੱਲ ਕਹਿ ਦਈਏ ਬਸ।
ਹਾਂਜੀ ਹਾਂਜੀ
ਭਾਵੇਂ ਚੰਗੀ ਆ ਮਾੜੀ ਆ, ਉਹਦੇ ਵਿੱਚੋਂ ਜਿਹੜਾ ਨਿਚੋੜ ਨਿਕਲਣਾ ਉਹ ਹੀ ਲੋਕਾਂ ਨੂੰ ਜਿਹੜੇ ਸਾਡੇ ਪਿੱਛੇ ਰਹਿ ਜਾਣੇ ਉਹਨਾਂ ਨੂੰ ਯਾਦ ਰਹਿਣਾ ਆ, ਉਹ ਚੰਗੀ ਮਾੜੀ ਗੱਲ ਨੀ ਯਾਦ ਰਹਿਣੀ, ਉਹਦਾ ਨਿਚੋੜ ਜ਼ਰੂਰ ਯਾਦ ਰਹਿ ਜਾਊਗਾ। ਤੇ ਬਾਕੀ ਗੱਲ ਇਹ ਆ ਬਰਾੜ ਜੀ, ਬੰਦਾ ਮਰਿਆ ਮਿੱਟੀ ਬਰਾਬਰ, ਬਾਣੀ ਵਿੱਚ ਲਿਖਿਆ ਹੋਇਆ ਪਸ਼ੂ ਮਰੇ ਦਸ ਕਾਜ ਸਵਾਰੇ, ਨਰੂ ਮਰੇ ਕਿਸ ਕਾਜ ਨਾ ਆਵੇ। ਹਾਂਜੀ
ਬਿਲਕੁਲ ਬਿਲਕੁਲ।
ਤੇ ਜਿਹੜਾ ਕਿਸੇ ਦੇ ਸਾਹਮਣੇ ਕਹਿ ਦਿੰਦੇ, ਅਸੀਂ ਵੀ ਕਹਿ ਦਿੰਦੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਤੇ ਉਹ ਇਹ ਹੁੰਦਾ ਸੀ ਉਹ ਕਿ ਸੋਸ਼ਲ ਗੱਲ ਬਣ ਚੁੱਕੀ ਆ,
ਤੇ
ਬਾਕੀ ਤਾਂ ਵੇਖਦੇ ਆ ਵੀ ਇਹ ਬੰਦਾ ਕਿਹੜੇ ਗੱਲ ਕਹਿ ਰਿਹਾ। ਪਰ ਸਾਨੂੰ ਵੀ ਹੁੰਦਾ ਜੇ ਵਾਕਈ ਇਹ ਗੱਲ ਸੱਚ ਵੀ ਹੁੰਦੀ, ਇਸ ਬੰਦੇ ਨੂੰ ਨਿਵਾਸ ਨੀ ਮਿਲਣ ਵਾਲਾ ਜਿਹੋ ਜਿਹੇ ਕੰਮ ਕੀਤੇ ਹੋਏ ਆ, ਪਤਾ ਉਹਨੂੰ ਵੀ ਹੁੰਦਾ ਉਸ ਵੇਲੇ। ਹਾਂਜੀ
ਬਿਲਕੁਲ ਬਿਲਕੁਲ, ਉਹ ਕਨਸੈਪਟ ਬਣਿਆ ਹੋਇਆ ਜੀ, ਉਹਦੇ ਮੁਤਾਬਕ ਆਪਾਂ ਕਹਿ ਦਿੰਦੇ ਹਾਂ
ਸੋਸ਼ਲ ਜਿੱਦਾਂ
ਬਿਲਕੁਲ
ਗੱਲ ਹੈਗੀ ਆ ਫੋਰਮੈਲਿਟੀ ਆ।
ਅਸਲ ਚ ਨਾ ਉਦੋਂ ਸ਼ਬਦ ਹੀ ਮੁੱਕ ਜਾਂਦੇ ਆ, ਫਿਰ ਆਪਣੇ ਕੋਲ 5-7 ਸ਼ਬਦ ਆ ਰਹੀ ਆਪਾਂ ਢਾਰਸ ਦੇਣ ਦੀ ਕੋਸ਼ਿਸ਼ ਕਰਦੇ, ਹੋਰ ਬੰਦਾ ਕਹਿ ਵੀ ਕੀ ਸਕਦਾ ਹੈ ਨਾ,
ਮਤਲਬ ਕਿਰਿਆ ਕਰਮ
ਫਾਰਮਲ ਵਰਡਸ ਬਣ ਗਏ ਉਹ, ਹੈ ਨਾ।
ਹਾਂਜੀ, ਜਿਹੜਾ ਰਾਮੂ ਜੀ ਆ ਇਹਨਾਂ ਨੂੰ ਮੈਂ ਸੁਣਿਆ ਇੱਕ ਦੋ ਵਾਰੀ, ਤੇ ਰੇਡੀਓ ਤੇ ਸੁਣੀ ਇੱਕ ਦੋ ਵਾਰੀ, ਜ਼ਿਆਦਾ ਨੀ। ਇਹਦੇ ਬਾਰੇ ਚ ਮੈਂ ਇਹ ਕਹੂੰਗਾ ਵੀ ਜਿੰਨਾ ਮੈਂ ਉਹਨਾਂ ਦੀ ਗੱਲ ਸੁਣੀ ਉਹਦੇ ਨਾਲ ਮੈਂ ਉਹਨਾਂ ਦਾ ਨਾਂ ਜ਼ਿਆਦਾ ਸੁਣਿਆ ਆ। ਹਾਂਜੀ, ਤੇ ਹੁੰਦਾ ਇਸ ਤਰ੍ਹਾਂ ਜਿਸ ਬੰਦੇ ਦਾ ਨਾਂ ਉਹਦੇ ਨਾਲ ਵੱਡਾ ਹੋ ਜਾਵੇ, ਅਸੀਂ ਉਹਨੂੰ ਪੋਸਟ ਆਮਨਿਸਟਰੀ ਵੀ ਜਿੱਦਾਂ ਤੁਸੀਂ ਕਹਿੰਦੇ ਸੁਣਿਓ, ਹੁਣ ਲੱਗਦਾ ਮੈਨੂੰ ਜਾ ਕੇ ਉਹਨਾਂ ਦੀ ਕੋਈ ਨਾ ਕੋਈ ਲੇਖ ਪੜ੍ਹ ਤਾਂ ਜ਼ਰੂਰ ਹੀ ਸੁਣਨੀ ਪੈਣੀ।
ਮੈਂ ਵੈਸੇ ਕੋਸ਼ਿਸ਼ ਕਰਦਾ ਹੁੰਦਾ ਉਹਨਾਂ ਦਾ ਜਦੋਂ ਦਿਨ ਹੁੰਦਾ, ਅੱਜ ਤਾਂ ਚਲੋ ਉਹਨਾਂ ਦਾ ਪਰਸੋਂ ਚੋਥੇ ਜਨਮ ਦਿਨ ਸੀ, ਮੈਂ ਨਾ ਉਹਨਾਂ ਦੀ ਕਵਿਤਾਵਾਂ ਸੁਣਾਉਂਦਾ ਨਾ, ਕੁਦਰਤੀ ਮੇਰੇ ਸਾਹਮਣੇ ਪਈ ਆ ਕਵਿਤਾ ਉਹਨਾਂ ਦੀ। ਉਹਨਾਂ ਨੇ ਨਾ ਵੈਸੇ ਤਾਂ ਬਹੁਤ ਸਾਰੀਆਂ ਦੇ ਆ ਕੁਛ ਲਿਖੀਆਂ ਹੋਈਆਂ ਪੇਜਸ ਮੇਰੇ ਸਾਹਮਣੇ ਨੇ, ਉਹਨਾਂ ਨੇ ਲਿਖਿਆ ਬਲਵਿੰਦਰ ਸਿੰਘ ਜੀ ਕਹਿੰਦੇ, ਡੰਡੇ ਵਿੱਚ ਬੰਦੂਕ ਛਣਕਦੀ ਝੰਡਾ ਕਹੇ ਸਰੰਗੀ, ਡੰਡਾ ਲਾਵੇ ਸਾਣ ਉਸਤਰੇ ਝੰਡਾ ਆਖੇ ਕੰਘੀ, ਪਰ ਆਰੀ ਦੇ ਖਾਨਦਾਨ ਚ ਕੰਘੀ ਦਾ ਹਰ ਦੰਦਾ। ਮਤਲਬ ਡੰਡੇ ਬਾਰੇ ਲਿਖਿਆ ਉਹਨਾਂ ਨੇ, ਡੰਡਾ ਤੇ ਝੰਡਾ ਵੀ, ਹਰੇਕ ਜਿਹੜਾ ਝੰਡਾ ਹੁੰਦਾ ਨਾ ਉਹਦੇ ਥੱਲੇ ਇੱਕ ਡੰਡਾ ਵੀ ਹੁੰਦਾ, ਹੈਨਾ। ਮਤਲਬ ਉਹ ਪੂਰੀ ਦੀ ਪੂਰੀ ਕਵਿਤਾ ਮੈਨੂੰ ਪੂਰੀ ਦੀ ਪੂਰੀ ਕਵਿਤਾ ਨਹੀਂ ਲੱਭਦੀ, ਤੇ ਉਹ ਬਸ ਇਹੀ ਕਹਿੰਦਾ ਵੀ ਹਰੇਕ ਜਿਹੜਾ ਝੰਡਾ ਹੁੰਦਾ ਨਾ ਉੱਤੋਂ ਦਿਖਾਵਾ ਥੱਲੇ ਡੰਡਾ ਹੁੰਦਾ, ਵੀ ਮੰਨਣਾ ਤਾਂ ਮੰਨ ਲਓ ਆਏ, ਤੇ ਨਹੀਂ ਤਾਂ ਫਿਰ ਡੰਡਾ ਹੈਗਾ ਸਾਡੇ ਕੋਲੇ ਥੱਲੇ, ਹੈਨਾ।
ਬਰਾਜ ਮੁੱਕਦੀ ਗੱਲ, ਮੈਂ ਇੱਕ ਵਾਰੀ ਝੰਡੇ ਵਾਲੀ ਗੱਲ ਤੋਂ ਮੇਰੀ ਵੀ ਛੋਟੀ ਜਿਹੀ ਫਿਲਾਸਫੀ ਹੈਗੀ ਆ, ਮੈਂ ਇਹ ਕਹਿੰਦਾ ਹੁੰਦਾ ਵੀ ਝੰਡਾ ਜਿੱਡਾ ਮਰਜ਼ੀ ਲਹਿਰਾ ਲਓ, ਜੇ ਮਗਰ ਡੰਡੇ ਦੇ ਵਿੱਚ ਪਾਵਰ ਹੈ ਨੀ ਨਾ ਤੇ ਤੁਹਾਡੇ ਝੰਡੇ ਚ ਕੋਈ ਪਾਵਰ ਨਹੀਂ।
ਅੱਛਾ, ਵੈਸੇ ਉਹਨਾਂ ਨੇ ਇੱਕ ਨਾ ਇਨਕਲਾਬ ਬਾਰੇ ਗੱਲ ਕਰਦੇ ਹੁੰਦੇ ਆ, ਉਹਨਾਂ ਨੇ ਉਹਦੇ ਬਾਰੇ ਲਿਖਿਆ, ਕਮੈਂਟ ਕੀਤਾ ਉਹਨਾਂ ਨੇ, ਕਹਿੰਦੇ ਮੈਂ ਬਹੁਤ ਟੋਲਦਾ ਆਇਆ ਹਾਂ ਉਸ ਇਨਕਲਾਬ ਨੂੰ, ਜਿਹੜਾ ਸੁਣਦੇ ਸਾਂ ਕਿ ਬੰਦੂਕ ਦੀ ਨਾਲੀ ਚੋਂ ਨਿਕਲਦਾ ਹੈ, ਪਰ ਅਜੇ ਤੱਕ ਤਾਂ ਇਨਕਲਾਬ ਚੋਂ ਨਿਕਲੀ ਬੰਦੂਕ ਦੀ ਨਾਲੀ ਹੀ ਲੱਭੀ, ਇਨਕਲਾਬ ਹਾਲੇ ਕਿਤੇ ਲੱਭਿਆ ਨਹੀਂ। ਉਹ ਜਿਹੜੇ ਲੋਕ ਕਹਿੰਦੇ ਆ ਨਾ ਇਨਕਲਾਬ ਹੀ ਕਰਨਾ ਹੋਰ ਕੁਛ ਕਰਨਾ ਨਹੀਂ, ਉਹਨਾਂ ਦਾ ਵੀ ਕਮੈਂਟ ਕਰੋ, ਡਰਦੇ ਨਹੀਂ ਸੀ ਕਿਸ ਤੋਂ ਬਿਲਕੁਲ। ਅੱਛਾ, ਆਏ ਸੀ ਜੀ ਉਹ ਝੰਡੇ ਬਾਰੇ ਆਏ ਸੀ, ਕਹਿੰਦੇ ਲਾਲ ਤਿਰੰਗਾ ਹਰਾ ਕੇਸਰੀ ਝੰਡਾ ਆਖਰ ਝੰਡਾ, ਹਰ ਝੰਡੇ ਦੀ ਰੀੜ ਚ ਬੈਠਾ ਬੜਾ ਫਰੇਬੀ ਡੰਡਾ। ਹਾਂਜੀ ਹਾਂਜੀ, ਬੜਾ ਸੋਹਣਾ
ਡੰਡੇ ਤੋਂ ਬਿਨਾਂ ਝੰਡਾ ਕਿਸੇ ਕੰਮ ਦਾ ਨਹੀਂ।
ਹਾਂਜੀ, ਬਸ ਆਹੀ ਆ। ਅੱਛਾ, ਫਿਰ ਉਹਨਾਂ ਨੇ ਹੋਰ ਲਿਖਿਆ, ਕਹਿੰਦੇ ਦੁਨੀਆਂ ਦੇ ਹਰ ਹਾਕਮ ਚੋਂ ਕਿਤੇ ਨਾ ਕਿਤੇ ਖੁਮੈਨੀ ਜ਼ਰੂਰ ਵਸਦਾ ਹੈ, ਪੋਲੀਟੀਕਲ ਪਾਵਰ ਦੇ ਵਿੱਚ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਆ ਜਿਹੜੀ ਜ਼ਰੂਰ ਬੈਠੀ ਆ, ਹੈਨਾ। ਬੜਾ ਬੜਾ ਸੋਹਣਾ
ਲਿਖਦੇ, ਇੱਥੇ ਗੱਲ ਖਤਮ ਕਰ ਦੇਣੀ ਵੀ ਜਿਹੜੀ ਡਿਕਟੇਟਰਸ਼ਿਪ ਆ ਨਾ ਇਹ ਬੰਦੇ ਵਿੱਚ ਨੀ ਹੁੰਦੀ, ਇਹ ਪਾਵਰ ਵਿੱਚ
ਹੁੰਦੀ,
ਉਹਦੇ ਹੱਥ ਚੋਂ ਹਥਿਆਰ ਆਇਆ।
ਉਹ ਲਿਖਿਆ ਜੀ ਕਿਸੇ ਨੇ, ਪਾਵਰ ਟੈਂਡਸ ਟੂ ਕਰਪਟ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ,
ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Godrej, Hamcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600 647-295-4600. HK Tire Center।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਇੱਕ ਵਾਰੀ ਫਿਰ ਲਈ ਸਵਾਗਤ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਹਰਪ੍ਰੀਤ ਮੰਡ ਜੀ ਸਪਾਂਸਰ ਕਰਦੇ ਨੇ ਜੀ, ਇਹ HVAC ਟੈਕਨੀਸ਼ੀਅਨ ਨੇ ਜੀ। HVAC ਟੈਕਨੀਸ਼ੀਅਨ ਕਿਹੜੇ ਹੁੰਦੇ ਨੇ? ਜਿਹੜੇ ਫਰਨੈਸ AC ਵਗੈਰਾ ਠੀਕ ਕਰਦੇ ਨੇ, ਗੈਸ ਲਾਈਨਸ ਦਾ ਕੋਈ ਕੰਮ, ਤੁਹਾਡੇ ਵਾਟਰ ਹੀਟਰ ਲੱਗਿਆ ਹੋਇਆ, ਤੁਸੀਂ ਕਈ ਵਾਰੀ ਆਪਾਂ ਰੈਂਟ ਦਿੰਦੇ ਹਾਂ ਬਹੁਤ ਜ਼ਿਆਦਾ ਹੁੰਦਾ, ਤੇ ਆਪਣਾ ਤੁਸੀਂ ਜੇ ਆਪਣਾ ਲਵਾ ਲਓ ਸਸਤਾ ਜੇ ਪੈਂਦਾ, ਮਹਿੰਗਾ ਨਹੀਂ ਪੈਂਦਾ ਗਾ, ਫਿਰ ਤੁਹਾਨੂੰ ਰੈਂਟ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ, ਹੈਨਾ। ਅੱਜ ਕੱਲ ਜਿਵੇਂ ਹੁਣ ਪ੍ਰੋਬਲਮ ਚੱਲ ਰਹੀ ਹੈ ਵੀ ਠੰਡ ਕਾਫੀ ਹੈ, ਤੇ ਕਈ ਵਾਰੀ ਫਰਨੈਸ ਬੰਦ ਹੋ ਜਾਂਦੀ, ਐਮਰਜੈਂਸੀ ਪੈ ਗਈ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 6472181000 6472181000 ਇਹਨਾਂ ਦਾ ਨੰਬਰ ਹੈਗਾ। ਕਈ ਵਾਰ ਤਾਂ ਤੁਸੀਂ ਟੈਕਨੀਸ਼ੀਅਨ ਨੂੰ ਕਾਲ ਕਰਦੇ ਹੋ, ਟੈਕਨੀਸ਼ੀਅਨ ਬਿਜ਼ੀ ਬਹੁਤ ਨੇ ਜੀ, ਤੇ ਉਹ ਕਹਿੰਦੇ ਜੀ ਕੱਲ ਨੂੰ ਆਵਾਂਗੇ, ਪਰਸੋਂ ਨੂੰ ਆਵਾਂਗੇ, ਉਦੋਂ ਤੱਕ ਤਾਂ ਆਪਾਂ ਫਰੀਜ਼ ਹੋਣ ਵਾਲੇ ਹੋ ਜਾਂਦੇ ਹਾਂ। ਪਰ ਇਹਨਾਂ ਕੋਲੇ ਜੀ ਟੀਮ ਹੈ ਟੈਕਨੀਸ਼ੀਅਨ ਦੀ, ਤੁਸੀਂ ਬਸ ਫੋਨ ਆਪਣਾ ਥੱਲੇ ਰੱਖੋ ਇਹਨਾਂ ਨੂੰ ਕਹਿ ਕੇ, ਤੇ ਇਹ ਨਾਲ ਦੀ ਨਾਲ ਹੀ ਟੈਕਨੀਸ਼ੀਅਨ ਇਹਨਾਂ ਨੇ ਡਿਸਪੈਚ ਕਰ ਦੇਣਾ, ਤੇ ਥੋੜੇ ਸਮੇਂ ਚ ਤੁਹਾਡੀ ਫਰਨੈਸ ਹੀਟ ਵਗੈਰਾ ਸਾਰਾ ਕੁਝ ਠੀਕ, ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਟਿਪਸ ਦੇ ਕੇ ਜਾਂਦੇ ਨੇ, ਦੱਸਦੇ ਨੇ ਤੁਹਾਨੂੰ ਵੀ ਇਹੋ ਜਿਹਾ ਤੁਸੀਂ ਜਿਹੜਾ ਹੈਗਾ ਉਹਦਾ ਫਿਲਟਰ ਵਗੈਰਾ ਬਦਲਣਾ। ਸਾਡੇ ਵਿੱਚੋਂ ਕੋਈ ਆਪ ਹੀ ਜਿਵੇਂ ਆਪਦੀਆਂ ਬਿਮਾਰੀਆਂ ਦਾ ਆਪ ਇਲਾਜ ਕਰਨ ਵਾਲੇ ਡਾਕਟਰ ਬਣੇ ਹੁੰਦੇ ਆ ਨਾ, ਕਈ ਆਪ ਹੀ ਨਾ ਲੈ ਕੇ ਸਟੋਰਾਂ ਦੇ ਵਿੱਚੋਂ ਬਦਲਦੇ ਰਹਿੰਦੇ ਨੇ ਉਹਦੇ ਫਿਲਟਰ ਵਗੈਰਾ, ਇਹ ਦੱਸਦੇ ਨੇ ਵੀ ਆ ਫਿਲਟਰ ਨਹੀਂ ਪਾਉਣੇ, ਆਪਾਂ ਕਹਿੰਦੇ ਨੇ ਜੀ ਬਰੀਕ ਬਹੁਤ ਸੋਹਣਾ ਸੰਘਣਾ ਜਿਹਾ ਫਿਲਟਰ ਉਹ ਪਾ ਲਓ, ਇਹ ਕਹਿੰਦੇ ਜੀ ਇਹ ਕਹਿੰਦੇ ਨਾ ਇਹ ਫਰਨੈਸ ਵਾਲਾ ਫਿਲਟਰ ਇੱਕ ਖਾਸ ਟਾਈਪ ਦਾ ਹੋਣਾ ਚਾਹੀਦਾ, ਬਹੁਤਾ ਡੈਂਸ ਨਹੀਂ ਹੋਣਾ ਚਾਹੀਦਾ, ਜਿਵੇਂ ਆਪਣਾ ਸਾਹ ਘੁੱਟਿਆ ਜਾਂਦਾ ਨਾ, ਕਹਿੰਦੇ ਫਰਨੈਸ ਦਾ ਵੀ ਸਾਹ ਘੁੱਟਿਆ ਜਾਂਦਾ, ਨੁਕਸਾਨ ਹੋ ਸਕਦਾ ਹੁੰਦਾ। ਇਹਨਾਂ ਨੂੰ ਕਾਲ ਕਰ ਲਿਓ, ਪੁੱਛ ਲਿਓ ਵੀ ਕਿਹੋ ਜਿਹੇ ਫਿਲਟਰ ਕਿੰਨੀਆਂ ਕੁ ਉਹਦੇ ਚ, ਉਹਨੂੰ ਨਾ ਉਹਦਾ ਸਪੈਸੀਫਿਕੇਸ਼ਨ ਹੁੰਦੀਆਂ ਵੀ ਜਿਹੜੀਆਂ ਉਹਦੀਆਂ ਹੋਲਸ ਆ ਫਿਲਟਰ ਦੀਆਂ ਓਪਨਿੰਗਸ ਨੇ ਉਹ ਕਿਹੋ ਜਿਹੀਆਂ ਚਾਹੀਦੀਆਂ, ਤੇ ਆਪਣੇ ਆਪ ਲੈ ਕੇ ਫਿਲਟਰ ਪਾਉਣਾ ਕਈ ਵਾਰੀ ਉਲਟਾ ਤੁਹਾਨੂੰ ਨੁਕਸਾਨ ਕਰ ਸਕਦਾ। 647-278-1000 ਇਹਨਾਂ ਦਾ ਨੰਬਰ ਆ, ਕਰ ਲਿਓ ਕਾਲ ਇਹਨਾਂ ਨੂੰ ਕੋਈ ਫਰਨੈਸ ਦੀ ਪ੍ਰੋਬਲਮ ਆ ਗਈ ਆ ਤਾਂ, ਜਾਂ ਤੁਸੀਂ ਗਰਮੀਆਂ ਦੇ ਵਿੱਚ ਜੇ AC ਲਵਾਉਣਾ ਹੋਇਆ ਤੇ ਜਾਂ ਠੀਕ ਕਰਾਉਣਾ ਹੋਇਆ, ਤੁਸੀਂ ਪਹਿਲਾਂ ਹੀ ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ 6472181000 ਇਹਨਾਂ ਦਾ ਨੰਬਰ ਹੈਗਾ। ਮਾਫੀ ਚਾਹੁੰਦਾ ਜੀ। ਅੱਛਾ, ਰੀਅਲ ਸਟੇਟ ਕਲੋਜ਼ਿੰਗ ਆ ਗਈ ਹੈ ਤੁਹਾਡੀ, ਘਰ ਵੇਚਿਆ ਖਰੀਦਿਆ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ ਤਾਂ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਇਹਨਾਂ ਨਾਲ ਤਾਲਮੇਲ ਕਰ ਲਓ, ਬੜੀ ਸਮੂਥ ਕਲੋਜ਼ਿੰਗ ਹੋਊਗੀ ਤੁਹਾਡੀ, ਸਾਰੀ ਜ਼ਿੰਮੇਵਾਰੀ ਇਹਨਾਂ ਨੇ ਸਾਂਭ ਲੈਣੀ, ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣੀ, ਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਹੁੰਦੀਆਂ ਕਲੋਜ਼ਿੰਗ ਕਰਕੇ ਤੇ ਉਹ ਪ੍ਰੋਬਲਮ ਦੇ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਤੇ ਜੇ ਤੁਸੀਂ ਸੈਲਰ ਹੋ ਬਸ ਤੁਹਾਡੇ ਬੈਂਕ ਖਾਤੇ ਦੇ ਵਿੱਚ ਇਹਨਾਂ ਨੇ ਡਰਾਫਟ ਪੈਸਿਆਂ ਦਾ ਜਮ੍ਹਾਂ ਕਰਾ ਦੇਣਾ, ਜੇ ਬਾਹਰ ਹੋ ਘਰ ਤੁਹਾਨੂੰ ਮਿਲ ਜਾਣਾ, ਤੇ ਮੌਰਗੇਜ ਇਹਨਾਂ ਨੇ ਰਜਿਸਟਰ ਕਰ ਦੇਣੀ ਆ, ਹਨਾ। ਇਹ ਜਿੰਨਾ ਮੈਂ ਸੌਖਾ ਸ਼ਬਦਾਂ 'ਚ ਕਹਿਤਾ ਇੰਨਾ ਸੌਖਾ ਕੰਮ ਹੁੰਦਾ ਨਹੀਂ, ਕਈ ਵਾਰੀ ਜਿਹੜੇ ਲਾਇਰਸ ਨੇ ਬਾਹਰ ਤੇ ਸੈਲਰ ਦੇ ਅਲੱਗ ਅਲੱਗ ਲਾਇਰ ਹੁੰਦੇ ਇਹਨਾਂ ਦੇ ਨਾਲ, ਇਹਨਾਂ ਦੇ ਸਿੰਘ ਫਸ ਜਾਂਦੇ ਨੇ, ਲੜ ਪੈਂਦੇ ਆਪਸ ਵਿਚ ਦੀ। ਉਹ ਕਹਿੰਦਾ ਮੈਂ ਤਾਂ ਬਾਹਰ ਦੇ ਇੰਟਰਸਟ ਪ੍ਰੋਟੈਕਟ ਕਰਨੇ ਆ, ਇੱਕ ਕਹਿੰਦਾ ਮੈਂ ਤਾਂ ਸੈਲਰ ਦਾ ਲਾਇਰ ਆ, ਲੜਦੇ ਰਹਿੰਦੇ ਨੇ ਆਪਸ ਵਿਚ, ਸ਼ਬਦਾਂ ਰਾਹੀਂ ਲੜਦੇ ਨੇ, ਉਹ ਥੋੜਾ ਲੜਦੇ ਨੇ ਤੇ, ਪਰ ਉਹਨਾਂ ਦੀ ਲੜਾਈ ਦੇ ਵਿਚ ਕਈ ਵਾਰੀ ਤੁਹਾਡੀ ਕਲੋਜ਼ਿੰਗ ਨਹੀਂ ਹੁੰਦੀ, ਪ੍ਰੋਬਲਮ ਆ ਜਾਂਦੀ ਬਹੁਤ ਵੱਡੀ। ਜੇ ਕਲੋਜ਼ਿੰਗ ਨਾ ਹੋਵੇ ਐਗਰੀਮੈਂਟ ਟਰਮੀਨੇਟ ਹੋ ਜਾਂਦਾ, ਤੁਹਾਡਾ ਸਮਾਨ ਭਾਵੇਂ ਸੜਕ ਤੇ ਪਿਆ, ਭਾਵੇਂ ਤੁਸੀਂ ਜਿੱਥੇ ਮਰਜ਼ੀ ਪਿਆ, ਤੁਸੀਂ ਹੋਟਲ 'ਚ ਰਹੋ ਤੇ ਮਗਰੋਂ ਪ੍ਰੋਬਲਮ ਬਾਅਦ ਦੇ ਵਿੱਚ ਨਜਿੱਠੀਆਂ ਜਾਣ, ਨਾ ਨਜਿੱਠੀਆਂ ਜਾਣ, ਇਹੋ ਜਿਹੇ ਦੇ ਨਾ ਹੀ ਆਵੇ। ਇਸ ਕਰਕੇ ਮਾਹਰ ਲਾਇਰ ਕੋਲ ਜਾਓ, 905-456-2020 ਇਹਨਾਂ ਦਾ ਨੰਬਰ, 9054562020 ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ। ਤੇ ਜੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਫਿਰ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਨਾਲ ਤਾਲਮੇਲ ਕਰਿਓ, 647-646-3000 ਇਹਨਾਂ ਦਾ ਨੰਬਰ ਆ। ਅੱਜ ਕੱਲ ਜਿਵੇਂ ਵਰਕ ਪਰਮਿਟ ਦੀ ਪ੍ਰੋਬਲਮ ਚੱਲ ਰਹੀ ਹੈ, ਕੋਈ ਤੁਸੀਂ ਕੋਈ ਇਹੋ ਜਿਹੀ ਮਹਾਰਤ ਰੱਖਦੇ ਹੋ, ਐਕਸਪਰਟੀਜ਼ ਆ ਤੁਹਾਡੇ ਕੋਲ, ਐਕਸਪੀਰੀਅੰਸ ਆ ਕੋਈ ਇਹੋ ਜਿਹੇ ਕੰਮ ਦਾ, ਇਹ ਦੱਸਦੇ ਨੇ ਵੀ ਕਿੱਥੇ ਕਿੱਥੇ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ, ਜਾਂ ਤੁਹਾਡੇ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਇੱਥੇ ਆਉਣਾ ਚਾਹੁੰਦਾ ਲੀਗਲ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਦੇ ਤਹਿਤ, ਬਿਜ਼ਨਸ ਕਲਾਸ ਵੀਜ਼ਾ ਜਾਂ ਕਿਸੇ ਵੀ ਕੈਟਾਗਰੀ ਦੇ ਵਿੱਚ, ਤੁਸੀਂ ਇਹਨਾਂ ਦਾ ਨੰਬਰ ਦੇ ਦਿਓ ਜੀ ਉਹਨਾਂ ਨੂੰ, 647-646-3000, 6476463000 ਇਹਨਾਂ ਦਾ ਨੰਬਰ ਹੈਗਾ। ਮੈਂ ਨਾ ਜੀਤਾ ਕਰਦਾ ਸੀ ਅੱਜ ਕਾਫੀ ਸਾਰੀਆਂ ਹੋਰ ਗੱਲਾਂ ਕਰਾਂ ਪਰ ਰਾਮੂਵਾਲੀ ਜੀ ਬਾਰੇ, ਪਰ ਆਪਾਂ ਨਾ ਗੱਲਬਾਤ ਦਾ ਵਿਸ਼ਾ ਥੋੜਾ ਜਿਹਾ ਬਦਲਦੇ ਹਾਂ, ਆਪਣੇ ਕੋਲ 7-8 ਮਿੰਟ ਹੈਗੇ ਆ। ਉਹ ਥੋੜੇ ਜਿਹੇ ਦਿਨ ਪਹਿਲਾਂ ਜੀ ਕਹਿੰਦੇ ਸਜ਼ਾ ਹੋਈ ਆ ਸੱਜਣ ਕੁਮਾਰ ਨੂੰ 40-42 ਸਾਲਾਂ ਬਾਅਦ ਇਨਸਾਫ਼। ਮੇਰੇ ਮਨ ਦੇ ਵਿੱਚ ਆਇਆ, ਉਹ ਕੱਲ ਵੀ ਗੱਲ ਕਰਦੇ ਸੀ ਨਾ, ਕਹਿੰਦੇ ਪਾਪ ਧੋਤੇ ਜਾਂਦੇ ਆ ਜਿਹੜਾ ਉੱਥੇ ਪਾਣੀ 'ਚ ਜਾ ਕੇ ਚੁੱਭੀਆਂ ਲਾ ਲੇ, ਹੈਨਾ, ਕਹਿੰਦੇ ਉਹ ਪਵਿੱਤਰ ਹੋ ਜਾਂਦਾ। ਮੇਰੇ ਮਨ ਚ ਆਇਆ ਪਹਿਲਾਂ ਤਾਂ ਇੰਡੀਆ ਦੇ ਜਿਹੜੇ ਕਾਨੂੰਨ ਦੀਆਂ ਕਿਤਾਬਾਂ ਨਾ ਸਾਰੀਆਂ ਨੂੰ ਉੱਥੇ ਮਹਾਕੁੰਭ ਦੇ ਵਿੱਚ ਜਾ ਕੇ ਇਸ਼ਨਾਨ ਕਰਾ ਕੇ ਲਿਆਓ, ਐਡਾ ਗਲਿਆ ਸੜਿਆ ਕਾਨੂੰਨ। ਉਹ 40-42 ਸਾਲਾਂ ਬਾਅਦ ਇਨਸਾਫ਼, 40-42 ਸਾਲਾਂ ਬਾਅਦ ਤਾਂ ਉਹਨੂੰ ਕੈਦ, ਉਹਨੂੰ ਅਜੇ ਹੁਕਮ ਹੋਇਆ ਸਰਕਾਰ ਦਾ, 40 ਸਾਲ ਉਹ ਜਿਹੜੀ ਕਾਨੂੰਨ ਦੀ ਦੇਵੀ ਹੈ ਉਹਨੇ ਅੱਖਾਂ ਤੇ ਪੱਟੀ ਬੰਨੀ ਰੱਖੀ। 84 ਦੇ ਵਿੱਚ ਕਤਲੇਆਮ ਹੋਇਆ ਸੀ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸਾੜ ਤੇ ਮਾਰ ਤੇ ਬੱਚੇ ਔਰਤਾਂ ਤੱਕ ਨਹੀਂ ਬਖਸ਼ੇ, 40 ਸਾਲ ਉਹ ਕਾਨੂੰਨ ਦੀ ਦੇਵੀ ਨੇ ਅੱਖਾਂ ਤੇ ਪੱਟੀ ਬੰਨੀ ਰੱਖੀ। ਸਰਦਾਰ ਜਗਮੋਹਨ ਸਿੰਘ ਨੇ ਤੇ PUCL ਆਰਗੇਨਾਈਜੇਸ਼ਨ ਸੀ, ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦਾ ਪੱਤਰਕਾਰ ਸੀਗਾ ਨਵ ਲੱਖਾ, ਉਹ ਆਰਗੇਨਾਈਜੇਸ਼ਨ ਸੀਗਾ, ਉਹਨੂੰ ਵੀ ਚੱਕ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਤੁੰਨੀ ਰੱਖਿਆ। ਉਨ੍ਹਾਂ ਨੇ ਉਦੋਂ ਨਾ ਇੱਕ ਪੁਸਤਕ ਕੱਢੀ ਸੀ, ਮੈਂ ਕਈ ਵਾਰੀ ਵੇਰਵਾ ਦਿੱਤਾ ਦੋਸ਼ੀ ਕੌਣ ਹਨ, ਉਹਦੇ ਚ ਕੱਲੇ ਕੱਲੇ ਮੁਹੱਲੇ ਦਾ ਵੇਰਵਾ ਦਿੱਤਾ ਹੋਇਆ ਵੀ ਆਹ ਬੰਦੇ ਨੇ ਤੇਲ ਲਿਆਂਦਾ, ਆਹ ਬੰਦੇ ਨੇ, ਆਹ ਜਿਹੜਾ ਸਿੱਖ ਬੰਦਾ ਸੀਗਾ ਇਹਦੇ ਬਿਜ਼ਨਸ ਦੀ ਨਿਸ਼ਾਨਦੇਹੀ ਕੀਤੀ, ਇਹਦੇ ਪਰਿਵਾਰ ਦੇ ਮੈਂਬਰ ਲਿਖੇ, ਵੋਟਰ ਸੂਚੀਆਂ ਚੱਕੀਆਂ, ਉਹਦੇ ਚੋਂ ਪਰਿਵਾਰ ਦੇ ਮੈਂਬਰਾਂ ਦੇ ਨਾਂ ਕੱਢ ਕੇ ਕੱਲੇ ਕੱਲੇ ਨੂੰ ਮਾਰਿਆ। 40 ਸਾਲ ਕਾਨੂੰਨ ਸੁੱਤਾ ਰਿਹਾ, ਇਹ ਜੇ ਕਾਨੂੰਨ ਦਾ ਫਾਇਦਾ ਕੀ ਹੈ ਦੱਸੋ? ਆਪ ਇਸ਼ਨਾਨ ਕਰਨ ਗਏ ਹੋ, ਇਹ ਸਾਰੇ ਕਾਨੂੰਨ ਕਾਨਾਨ ਨੂੰ, ਜੱਜਿਸ ਨੂੰ, ਅਦਾਲਤਾਂ ਵਾਲਿਆਂ ਨੂੰ ਪਹਿਲਾਂ ਇਸ਼ਨਾਨ ਕਰਾ ਲਓ, ਜੇ ਤੁਸੀਂ ਸਮਝਦੇ ਹੋ ਵੀ ਸੱਚੀ ਮੁੱਚੀ ਪਵਿੱਤਰ ਹੋ ਜਾਂਦਾ। ਵੈਸੇ ਤਾਂ ਨਹੀਂ ਹੁੰਦਾ, ਮੈਨੂੰ ਤਾਂ ਪਤਾ ਇਸ ਗੱਲ ਦਾ, ਮੈਂ ਤਾਂ ਕੱਲ ਘੰਟਾ ਲਾ ਕੇ ਗਿਆ ਬਈ ਗੰਦੇ ਪਾਣੀ ਦੇ ਵਿੱਚ ਤੁਸੀਂ ਚੁੱਭੀਆਂ ਲਾਉਂਦੇ ਹੋ, ਹੈਨਾ, ਮੈਂ ਤਾਂ ਪੂਰਾ ਆਪਦਾ ਲੌਜਿਕ ਆਪਦਾ ਦੇ ਕੇ ਗਿਆ। ਕਿਸੇ ਡਾਕਟਰ ਕੋਲ ਲੈ ਜਾਓ ਤੁਸੀਂ, ਉਹ ਵੀ ਤੁਹਾਨੂੰ ਇਹੀ ਕਹੂਗਾ ਉਹ ਨਾ ਭਲਿਓ ਮਾਨਸੋ ਸਕਿਨ ਡਿਜ਼ੀਜ਼ ਲਾ ਕੇ ਆਉਂਗੇ ਤੁਸੀਂ। ਜਿੱਥੇ ਸਾਡੀ ਸਮਝ ਹੀ ਇੰਨੀ ਪਛੜੀ ਹੋਈ ਹੈ, ਜਿੱਥੇ ਸਾਰਾ ਕੁਝ ਪੋਲੀਟਿਕਸ ਨਿਰਧਾਰਿਤ ਕਰਦੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਲੈਣੀਆਂ, ਆਹ ਹੀ ਮਸਲਾ ਸੀ ਨਾ ਰਾਜੀਵ ਗਾਂਧੀ ਦਾ, ਆਹ ਹੀ ਮਸਲਾ ਸੀਗਾ ਉਦੋਂ ਬਈ ਵੋਟਾਂ ਸਾਰੀਆਂ ਕਾਂਗਰਸ ਨੂੰ ਪੈਣ, ਇਸ ਕਰਕੇ ਉਨ੍ਹਾਂ ਨੇ ਧਾਰਮਿਕ ਘੱਟ ਗਿਣਤੀ ਸਿੱਖਾਂ ਦਾ ਕਤਲੇਆਮ ਕੀਤਾ। ਤੇ 40 ਸਾਲ ਬਾਅਦ ਤੁਸੀਂ ਕਿਸੇ ਕਲਚਰ ਦੇ ਬੰਦੇ ਨੂੰ ਕਹੋ ਬਈ ਯਾਰ 40 ਸਾਲ ਬਾਅਦ ਤਾਂ ਤੇ ਸਜ਼ਾ ਦਾ ਹੁਕਮ ਹੋਇਆ, ਉਹ ਆਹ ਹੀ ਸ਼ਬਦ ਕਹੂਗਾ, ਇਹੋ ਜਿਹਾ ਗਲਿਆ ਸੜਿਆ ਕਾਨੂੰਨ ਸਾਰੇ ਲੋਕਾਂ ਨੂੰ ਪਤਾ। ਅੱਛਾ ਇਹ ਵੀ ਕਿਉਂ ਹੁਣ ਕੀਤਾ, ਇਹ ਵੀ ਸੁਣ ਲਓ, ਇਸ ਕਰਕੇ ਨਹੀਂ ਕੀਤਾ ਵੀ ਉਹਨਾਂ ਦੇ ਮਨ ਚ ਰਹਿਮ ਪੈ ਗਿਆ, ਇਸ ਕਰਕੇ ਕੀਤਾ ਕਿਉਂਕਿ ਇੰਡੀਆ ਦੇ ਵਿੱਚ ਵੀ ਉਹੀ ਗੱਲ ਪੁਰਾਣੀ ਚੱਲ ਰਹੀ ਹੈ ਰਿਲੀਜੀਅਸ ਫੰਡਾਮੈਂਟਲਿਜ਼ਮ, ਵੀ ਅਸੀਂ ਬਹੁ ਗਿਣਤੀ ਦੀਆਂ ਵੋਟਾਂ ਕਿਵੇਂ ਲੈਣੀਆਂ ਨੇ। ਕਈ ਲੋਕ ਧੰਨਵਾਦ ਕਰਨ ਲੱਗੇ ਨੇ ਮੋਦੀ ਸਾਹਿਬ ਦਾ, ਚਲੋ ਤੁਹਾਡੀ ਮਰਜ਼ੀ ਹੈ, ਧੰਨਵਾਦ ਕਰਨਾ ਕਰੋ ਨਾ ਕਰੋ, ਪਰ ਇਹ ਕਾਨੂੰਨ ਉਦੋਂ ਕਿੱਥੇ ਆ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲ ਕਰਾਉਂਦੇ ਆ, ਦੋਸ਼ ਲੱਗਦੇ ਨੇ ਉਹਨਾਂ ਤੇ, ਉਹ ਦੋਸ਼ ਉਹਨਾਂ ਨੇ ਅਜੇ ਮਤਲਬ ਆਪਣੇ ਉਹ ਉਹਨਾਂ ਨੇ ਇਹ ਕਹਿ ਲਈਏ ਉਹਨੂੰ ਉਹਨਾਂ ਨੇ ਨਾ ਨਹੀਂ ਕਹੀ ਵੀ ਮੈਂ ਨਹੀਂ ਕਰਾਇਆ ਗਾ, ਹੈਰਾਨੀ ਦੀ ਗੱਲ ਇਹ ਆ, ਡਿਨਾਈ ਨਹੀਂ ਕੀਤਾ ਕਦੇ, ਸਗੋਂ ਉਹ ਧਾਰਮਿਕ ਘੱਟ ਗਿਣਤੀਆਂ ਅੱਜ ਵੀ ਖਤਰੇ 'ਚ, ਹੁਣ ਉਹ ਇੱਕ ਧਾਰਮਿਕ ਘੱਟ ਗਿਣਤੀ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਆਪਦੇ ਵੀ ਦੇਖੋ ਜੀ 40 ਸਾਲਾਂ ਤੋਂ ਇਨਸਾਫ਼ ਨਹੀਂ ਸੀ ਹੋਇਆ, ਅਸੀਂ ਹੁਣ ਇਨਸਾਫ਼ ਦਵਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ, ਕੋਈ ਇਨਸਾਫ਼ ਨਹੀਂ ਹੈ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਮੈਂ ਤੁਹਾਨੂੰ ਵੈਸੇ ਮੈਂ ਆਪਣੇ ਬ੍ਰਦਰ ਦੀ ਤੁਹਾਨੂੰ ਸਟੋਰੀ ਸੁਣਾਉਣਾ, ਉਸ ਵੇਲੇ ਮਾਹੌਲ ਕੀ ਸੀ ਵੈਸੇ ਤੁਸੀਂ ਜਾਣਦੇ ਹੋ। 31 ਅਕਤੂਬਰ ਦਾ ਦਿਨ ਸੀ ਜੀ, 40 ਸਾਲ ਪਹਿਲਾਂ ਮੇਰਾ ਬ੍ਰਦਰ ਏਅਰਫੋਰਸ ਦੇ ਵਿੱਚ ਸੀਗਾ। ਉਹ 31 ਤਰੀਕ ਨੂੰ ਪਟਿਆਲੇ ਤੋਂ ਬੱਸ ਚੜ੍ਹ ਕੇ ਅੰਬਾਲੇ ਤੋਂ ਉਹਨੇ ਟ੍ਰੇਨ ਫੜੀ। ਦਿੱਲੀ ਦੇ ਵਿੱਚ ਹਾਲਾਤ ਇਹ ਜਿਹੇ ਸੀ 1 ਨਵੰਬਰ ਨੂੰ 31 ਅਕਤੂਬਰ ਦੀ ਰਾਤ ਨੂੰ ਵੀ ਜਿਹੜਾ ਵੀ ਉਹਨਾਂ ਨੂੰ ਪੱਗ ਵਾਲਾ ਇਨਸਾਨ ਦਿਸਦਾ ਸੀ ਉਹਨੂੰ ਅੱਗ ਲਾ ਦਿੰਦੇ ਸੀ। ਫਿਲਮਾਂ ਦੇ ਵਿੱਚ ਬਿਲਕੁਲ ਜਿਵੇਂ ਇੱਕ ਟ੍ਰੇਨ ਜਾ ਰਹੀ ਹੁੰਦੀ ਹੈ ਨਾ, ਮੇਰਾ ਬ੍ਰਦਰ ਪਹਿਲਾਂ ਬੱਸ ਸਟੈਂਡ ਤੋਂ ਉਹਨੇ ਆਟੋ ਲਿਆ, 500 ਰੁਪਈਆ ਆਟੋ ਵਾਲੇ ਨੇ ਮੰਗਿਆ। ਉਹ ਹੈਰਾਨ ਵੀ ਇਹ ਕੀ ਹੋ ਗਿਆ, ਕਿਉਂਕਿ ਉਦੋਂ ਫੋਨ ਫਾਨ ਨਹੀਂ ਸੀ ਨਾ। ਚਲੋ ਕਿਸੇ ਨੇ ਕਿਹਾ ਜੇ ਜਾਨ ਬਚਾਉਣੀ ਤਾਂ ਭੱਜ ਜਾ ਫਟਾਫਟ। ਇੱਕ ਬੰਦਾ ਆਟੋ ਵਾਲਾ ਉਹਨੇ 500 ਰੁਪਈਏ ਦੇ ਵਿੱਚ ਤਿਆਰ ਹੋਇਆ ਰੇਲਵੇ ਸਟੇਸ਼ਨ ਦਾ। ਤੇ ਬਿਲਕੁਲ ਫਿਲਮਾਂ ਚ ਹੁੰਦਾ ਵੀ ਰੇਲ ਗੱਡੀ ਤੁਰ ਗਈ ਆ ਪਲੇਟਫਾਰਮ ਤੋਂ, ਉਹਨੇ ਭੱਜ ਕੇ ਆਪਦਾ ਸਮਾਨ ਤੇ ਆਖਰੀ ਡੱਬਾ ਫੜਿਆ ਜੀ, ਨਹੀਂ ਤਾਂ ਉਹਨੂੰ ਉੱਥੇ ਦਿੱਲੀ ਚ ਕਤਲ ਕਰ ਦੇਣ, ਕਿਉਂਕਿ ਹਜ਼ਾਰਾਂ ਲੋਕ ਦਿੱਲੀ ਦੇ ਵਿੱਚ ਕਤਲ ਹੋਏ ਉਸ ਵੇਲੇ। ਇਧਰੋਂ ਨਾਰਥ ਇੰਡੀਆ ਚ ਉਹਦੇ ਨਾਲ ਦੇ ਕੁਛ ਹੋਰ ਦੋਸਤ ਮਿੱਤਰ 20-22 ਜਾਣੇ ਸੀਗੇ, ਇਕੱਲਾ ਪੱਗ ਵਾਲਾ ਸੀਗਾ। ਚਲੋ ਜੀ ਉਹ ਅੰਦਰ ਉਹਨਾਂ ਨੇ ਲੁਕੋ ਕੇ ਰੱਖੀ ਰੱਖਿਆ। ਭੋਪਾਲ ਇਹਨਾਂ ਨੇ ਸਾਊਥ ਵੱਲ ਜਾਣਾ ਸੀ, ਭੋਪਾਲ ਦੇ ਨੇੜੇ ਜਾ ਕੇ ਕਿਤੇ 20-22 ਬੰਦੇ ਹੱਥਾਂ ਦੇ ਵਿੱਚ ਰੋਡਾਂ ਫੜੀਆਂ ਹੋਈਆਂ, ਉਹ ਸਿੱਖਾਂ ਨੂੰ ਭਾਲ ਰਹੇ ਸੀ, ਇਹਦੇ ਵੀ ਪੱਗ ਬੰਨੀ ਹੋਈ ਸੀ। ਉਹ ਕਿਤੇ ਬਾਰੀ ਚ ਉਹਨਾਂ ਨੂੰ ਦਿਸ ਗਿਆ ਕਿਤੇ ਵਾਸ਼ਰੂਮ ਗਿਆ ਉੱਥੇ ਅੰਦਰ, ਤਾਂ ਉਹਨਾਂ ਨੇ ਡੱਬੇ ਨੂੰ ਘੇਰਾ ਪਾ ਲਿਆ ਜੀ। 20-22 ਬੰਦੇ ਰੋਡਾਂ ਚੱਕ ਕੇ ਇਹਨੂੰ ਮਾਰਨ ਲਈ ਆ ਗਏ, ਪਰ ਜਿਹੜੇ ਇਹਨਾਂ ਨਾਲ 20-25 ਬੰਦੇ ਸੀ ਨਾ, ਉਹ ਵੀ ਹਿੰਦੂ ਪਰਿਵਾਰਾਂ ਦੇ ਸੀ। ਉਹਨਾਂ ਨੇ ਕਿਹਾ ਸਾਡਾ ਭਰਾ ਹੈ, ਲੜਾਈ ਹੋਈ, ਉਹਨਾਂ ਨੇ ਬਕਾਇਦਾ ਉਹਨਾਂ ਦੇ ਵਿੱਚੋਂ 5-7 ਨੂੰ ਫੜ ਕੇ ਨਾਲ ਵਾਲੇ ਏਅਰਫੋਰਸ ਵਾਲਿਆਂ ਨੇ ਮੇਰੇ ਭਰਾ ਦੀ ਬਚਤ ਕੀਤੀ, ਤੇ ਉਹਦੇ ਕਰਕੇ ਉਹ 40 ਸਾਲ ਮੇਰਾ ਬ੍ਰਦਰ ਆ ਜਿਹੜਾ ਜਿਉਂਦਾ ਰਿਹਾ ਜੀ। ਮਤਲਬ ਇੱਕ ਪਾਸੇ ਇਹੋ ਜਿਹਾ ਮਾਹੌਲ ਸੀਗਾ। ਮੈਂ ਤਾਂ ਵੈਸੇ ਹੀ ਹੈਰਾਨ ਹੁੰਦਾ ਬਈ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਨਾ ਦਿੱਲੀ ਕਤਲੇਆਮ ਵੇਲੇ ਉਹ ਸ਼ਹੀਦ ਹੋ ਗਏ ਸੀ। ਇਹ ਤਾਂ ਬਿਲਕੁਲ ਜੀ ਬਿਲਕੁਲ ਹੀ, ਇਹ 40 ਸਾਲਾਂ ਬਾਅਦ ਸਜ਼ਾ ਦੇਣਾ ਆਪਣੇ ਆਪ ਚ ਬਹੁਤ ਵੱਡਾ ਮਜ਼ਾਕ ਆ। ਸਗੋਂ ਇਹਨੂੰ ਐਡਵਰਟਾਈਜ਼ ਕਰ ਰਹੇ ਆ, ਘੱਟੋ ਘੱਟ ਸ਼ਰਮ ਮਹਿਸੂਸ ਕਰੋ ਵੀ ਤੁਸੀਂ 40 ਸਾਲਾਂ ਬਾਅਦ ਇਹ ਜੇ ਕਾਤਲ ਨੂੰ ਤੁਸੀਂ ਸਜ਼ਾ ਦੇ ਰਹੇ ਹੋ, ਇਸ ਤੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋ ਸਕਦੀ ਆ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਸਮਾਂ ਵੀ ਥੋੜਾ ਰਹਿ ਗਿਆ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਤਾਂ ਕੱਲ ਤੁਹਾਨੂੰ ਲਾਈਨ ਮਿਲਾਉਣ ਦੀ ਕੋਸ਼ਿਸ਼ ਕੀਤੀ ਬਰਾੜ ਸਾਹਿਬ, ਫੋਨ ਮਿਲਿਆ ਨਹੀਂ, ਤੁਹਾਡਾ ਬੜਾ ਬਿਜ਼ੀ ਰਿਹਾ ਪ੍ਰੋਗਰਾਮ,
ਮਾਫੀ ਚਾਹੁੰਦੇ ਜੀ। ਕਈ ਵਾਰੀ ਕਾਲਰ ਆ ਜਾਂਦੇ ਬਸ, ਹੁਣ ਵੀ ਆਪਣੇ ਕੋਲ ਮਿੰਟ ਹੈਗਾ ਬਸ। ਹਾਂਜੀ
ਹਾਂਜੀ, 5 ਸਕਿੰਟ ਵਿੱਚ ਤੁਹਾਨੂੰ ਦੱਸਣਾ ਹੈ, ਜਿਹੜਾ ਤੁਸੀਂ ਕੱਲ ਦਾ ਪ੍ਰੋਗਰਾਮ ਕੀਤਾ ਨਾ ਜੀ,
ਹਾਂਜੀ,
ਤੇ ਉਹਦੇ ਉੱਤੇ ਇੱਕ ਮੂਵੀ ਤੁਸੀਂ ਜੇ ਦੇਖੀ ਆ, ਜਾਂ ਮੈਂ ਬੇਨਤੀ ਕਰੂੰਗਾ ਆਪਣੇ ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਦਰਸ਼ਕਾਂ ਨੂੰ, ਬਈ ਇੱਕ ਮੂਵੀ ਹੈਗੀ ਮਹਾਰਾਜ।
ਅੱਛਾ ਜੀ,
ਉਹ ਪਲੀਜ਼ ਮੇਰੀ ਤੁਹਾਨੂੰ ਬੇਨਤੀ ਆ, ਤੁਸੀਂ ਆਪ ਵੀ ਦੇਖੋ ਤੇ ਬਾਜਪੁਰ ਵੀ ਦਿਖਾਓ। ਬਈ ਉਹਨਾਂ ਨੇ ਦੱਸਿਆ ਬਈ ਕਿੰਨਾ ਅੰਧ ਵਿਸ਼ਵਾਸ ਸਾਡੇ ਲੋਕਾਂ ਚ ਹੈਗਾ, ਤੇ ਅਸੀਂ ਕੀ ਕੁਛ ਕਰਨ ਤੱਕ ਚਲੇ ਜਾਂਦੇ ਆ ਅੰਧ ਵਿਸ਼ਵਾਸ ਦੇ ਵਿੱਚ। ਤੁਸੀਂ ਪਲੀਜ਼ ਮੇਰੀ ਬੇਨਤੀ ਮੰਨਿਓ, ਮਹਾਰਾਜ ਨੋਟ ਕਰ ਲਓ।
ਬਿਲਕੁਲ ਜੀ, ਜ਼ਰੂਰ ਜ਼ਰੂਰ, ਧੰਨਵਾਦ ਤੁਹਾਡਾ, ਤੁਸੀਂ ਨੋਟ ਕਰਾਇਆ, ਮਿਹਰਬਾਨੀ।
ਮੈਂ 2 ਵਾਰੀ, ਹਾਂਜੀ ਮੈਂ 2 ਵਾਰੀ ਦੇਖ ਚੁੱਕਿਆ ਜੀ, ਮਤਲਬ ਉਹ ਮੂਵੀ ਨੂੰ, ਤੇ ਮਤਲਬ ਅੱਖਾਂ ਅੱਡੀਆਂ ਰਹਿ ਜਾਂਦੀਆਂ
ਯੂਟਿਊਬ ਤੇ।
ਤੁਸੀਂ ਆਪਣੇ ਨੈਟਫਲਿਕਸ ਤੇ ਜਾ ਕੇ ਕੱਢ ਲਓ ਭਾਵੇਂ।
ਮਿਹਰਬਾਨੀ ਜੀ, ਸਮਾਂ ਵੀ ਜੀ ਸਮਾਪਤ ਹੋ ਗਿਆ, ਕੱਲ ਨੂੰ ਕਾਲ ਕਰਿਓ ਤੁਸੀਂ ਜ਼ਰੂਰ, ਹੈ ਜੀ।
ਥੈਂਕ ਯੂ,
ਮਿਹਰਬਾਨੀ, ਥੈਂਕ ਯੂ, ਧੰਨਵਾਦ ਦੋਸਤੋ। ਸਮਾਂ ਸਾਡਾ ਹੁੰਦਾ ਜੀ ਸਮਾਪਤ ਇੱਥੇ ਹੀ, ਕੱਲ ਨੂੰ ਕਰਾਂਗੇ ਜੀ ਗੱਲਾਂ ਆਪਾਂ। ਬਾਕੀ ਕੋਈ ਹੋਰ ਗੱਲਬਾਤ ਕਰਨੀ ਆ, ਰਾਣਾ ਜੀ ਦਾ ਨੰਬਰ 905-915-8484 ਹੈ ਜੀ, ਮੇਰਾ ਨੰਬਰ 6473008436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ।
The views expressed on the preceding program may not necessarily be those of the owner or management of WTOR radio station.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done. But Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has 2 hospitals.
Authorized by the CFO for the Martin Singh campaign.
Sabz Couture and GTA Ramadan Festival in collaboration with National Zakat Foundation presents Ronaqe Ramadan and Jashne Chandra. Mark your calendars, March 15th and 16th. March 28th, 29th and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar.
with top brands and exclusive Ramadan collections. Join us for Iftar and Sahri and experience Ramadan like never before. Get your free tickets today. Don't miss out. Come celebrate Ramadan with us.
मार्ट कार्नी कई सालों तक ट्रूडो दी लिबरल सरकार दे सलाहकार रहे कार्बन टैक्स कार्नी ने ही ट्रूडो दी मदद की थी फूड दे उते टैक्सेस लगे करां दीयां कीमतां दुगनियां होईयां अते कार्बन टैक्स 60 सेंट प्रति लीटर तक पहुंचया मार्ट कार्नी दी जस्टिन वर्गे ही ने कार्नी दी जीत कनाडा दी हार है
दिस मैसेज इज ब्रॉट टू यू बाय द कंजर्वेटिव पार्टी ऑफ कनाडा
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है